Thank you. दर्शन की आशा मेरे मन हर दर्शन की आशा हर दर्शन की आशा हर दर्शन की आशा दर्शन की आशा कागा कारे बेगम लीजे अपने राम प्यारे हर दर्शन की आशा मेरे मन हर दर्शन की आशा हर दर्शन की आशा हर दर्शन की आशा
मेरे मन हर दर्शन की आशा
हर दर्शन की आशा मेरे मन हर दर्शन की आशा हर दर्शन की आशा हर दर्शन की आशा शरण विचारो जय सिमरत गन काशी उलरी पांको जस विरधारो प्यो टलत नु जाके सिमरन हर निरपय पद पाया दुख हर पाए विद को स्वामी तह काहे बिसराया जब ही शरण गही कृपा निज गज गराहते छूटा मेहमा नाम कहाँ लो वरनो राम कहत बंधन ते टूटा जानल आपकी जग जाने निमख माह निष्पारा नानक कहत चेत चिंता मन तें भी उतर सपारा साध संगत उन्हें ख्याल बाज मुक्ता तो रखो पूरा ध्यान से बच्चे विचार तो लगा गुरु तेग बहादुर महाराज नवे पातशाह वाहगुरु शरण ਜਿਹਨਾਂ ਤਮਾਮ ਦੁੱਖਾਂ ਪਾਪਾਂ ਦੀ ਨਿਵਰਤੀ ਹੁੰਦੀ ਹੈ ਇਸ ਵਿਸ਼ੇ ਪਰ ਸ਼ਬਦ ਉਚਾਰਨ ਕਰਦੇ ਹੈ ਚਾਰ ਮਿਸਾਲਾਂ ਦਿੰਦੇ ਹਨ ਪਹਿਲੇ ਗਨਕਾ ਦੀ ਮਿਸਾਲ ਦੂਸਰੇ ਤੋਂ ਤੀਸਰਾ ਗੰਜ ਔਰ ਅਜਾਮਲ ਇਉਂ ਤਰੂੰ ਦਾ ਪ੍ਰਸੰਗ ਚੱਲਿਆ ਪਿਓ ਟਲ ਤਰੂੰ ਜਾ ਕੇ ਸਿਮਰਨ ਨਿਰਭੈ ਪਦ ਪਾਇਆ ਤੂੰ ਜਿਸਦੇ ਸਿਮਰਨ ਕਰਕੇ ਅਟਲ ਪਦਵੀ ਨੂੰ ਪ੍ਰਾਪਤ ਪਾਇਆ ਨਿਰਭੈ ਪਦਵੀ ਪਾਈ ਦੁੱਖ ਹਰ ਪਾਏ ਵਿਦ ਕੋ ਸਵਾਮੀ ਤੈਂ ਕਾਹੇ ਵਿਸਰਾ ਇਹੋ ਜਿਹਾ ਸਵਾਮੀ ਵਾਹਿਗੁਰੂ ਦੁੱਖਾਂ ਦੇ ਹਰਨ ਵਾਲਾ ਦੁੱਖਾਂ ਦੇ ਨਾਸ਼ ਕਰਨ ਵਾਲਾ ਤੈਂ ਕਿਉਂ ਵਸਾ ਰਿਹਾ ਹੈ ਯਾਨੀ ਤੈਨੂੰ ਨੂੰ ਅਟਲ ਪਦਵੀ ਮੇਲੀ ਤੂੰ ਹੱਸਦਾ ਕਰੇ ਆਇਆ ਕਰ ਪਿਆਰ ਪਿਓ ਕੁਛੜ ਲਈ ਤਾਂ ਬਾਹਾਂ ਪਕੜੇ ਉਠਾ ਲਿਆ ਮਨ ਵਿੱਚ ਰੋਸ ਮਤਰੇ ਕੀਤਾ ਡੁੱਲਿਕਾ ਮਾਂ ਪੁੱਛੇ ਤੂੰ ਸੁਹਾਣੀ ਹੈ ਕਿਸਨੀਤਾ ਸੁਹਾਣੀ ਹੈ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜਤਾ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਹੋਵਣ ਸਭ ਮੀਤਾ ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤਤ ਪੁਨੀਤਾ ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤਾ
ਪਰਮਾਤਮਾ ਨੇ ਸਿੱਖਿਆ ਦਿੱਤੀ। ਸਿੱਖਿਆ ਦਾ ਅਸਰ ਇਹੋ ਜਿਹਾ ਹੋਇਆ, ਉਸਦੇ ਚਿੱਤੇ ਜ਼ਬਰਦਸਤ ਲੱਗਣ ਲੱਗ ਗਈ ਪ੍ਰਭੂ ਦੀ ਭਗਤੀ ਕਰਕੇ ਉਸਨੂੰ ਪ੍ਰਸੰਨ ਕਰਨ ਦੀ। ਅੱਜ ਮਾਤਾ ਨੂੰ ਸੁੱਤਿਆਂ ਪਿਆਂ ਛੋੜ ਕੇ ਬਾਹਰ ਦੁਨੀਆਂ ਨੂੰ ਤੁਰ ਜਾਂਦਾ ਤਪੱਸਿਆ ਕਰਨ ਵਾਸਤੇ। 5 ਸਾਲ ਦਾ ਬੱਚਾ ਤਪੱਸਿਆ ਕਿਵੇਂ ਕਰੀਂਦੇ ਕੀ ਪਤਾ, ਦੁਨੀਆਂ ਦੇ ਬਾਅਦ ਕੰਮ ਉਹ ਨਹੀਂ ਆਪਣੇ ਆਪ ਆਉਂਦੇ, ਉਹ ਵੀ ਸਿੱਖਣ ਦੀ ਲੋੜ ਪੈਂਦੀ ਹੈ। ਇਹ ਵਾਹਿਗੁਰੂ ਦੀ ਭਗਤੀ, ਜਿਹੜਾ ਅੰਤਰੀ ਭਾਵ ਅੰਤਰੀ ਜਿਸਦੇ ਬਹੁਤ ਸਾਰੇ ਭੇਦ ਹਨ, ਉਹ ਆਪਣੇ ਆਪ ਕਿਵੇਂ ਆ ਜਾਵੇ। 5 ਸਾਲ ਦਾ ਬੱਚਾ ਜੰਗਲਾਂ ਵਿੱਚ ਰੁਦਨ ਕਰਦਾ ਫਿਰਦਾ, ਰੁੰਦਾ ਫਿਰਦਾ ਹੈ, ਸਿਰਫ ਇਤਨੇ ਮਾਤਰ ਤੇ ਤਰਦ ਨਹੀਂ ਨਾ ਮਿਲਣਾ, ਸਿਰਫ ਘਰ ਛੱਡ ਕੇ ਰੋਈਆਂ ਜਾ ਕੇ ਰੋਈਆਂ ਜਾਵੇ ਰੱਬ ਮਿਲ ਜਾ, ਐਸਾ ਨਹੀਂ ਅਸੂਲ ਹੈ। ਜਿਨ੍ਹਾਂ ਅਸੂਲਾਂ ਦੁਆਰਾ ਉਸਦਾ ਮਿਲਾਪ ਹੈ ਉਹਨਾਂ ਦੁਆਰਾ ਹੀ ਮਿਲਣਾ ਹੈ। ਜਿਹੜਾ ਕੰਮ ਜਿਨ੍ਹਾਂ ਫਾਰਮੂਲਿਆਂ ਦੁਆਰਾ, ਜਿਹੜਾ ਸਵਾਲ ਜਿਨ੍ਹਾਂ ਫਾਰਮੂਲਿਆਂ ਦੁਆਰਾ ਹੱਲ ਹੋਣਾ ਉਵੇਂ ਹੱਲ ਹੋਣਾ, ਧੱਕੇ ਨਾਲ ਰੋਏ ਤੋਏ ਤੇ ਨਹੀਂ ਹੁੰਦਾ ਹੁੰਦਾ। ਇਉਂ ਕਰਕੇ ਜੋ 5 ਸਾਲ ਦਾ ਬੱਚਾ ਹੈ ਉਦਨ ਕਰਦਾ ਫਿਰਦਾ ਹੈ। ਖੈਰ 1-2 ਦਿਨ ਗੁਜ਼ਰੇ ਹੋ, ਅਖੀਰ ਨਾਰਦ ਮੁਨ ਉਸਨੂੰ ਪ੍ਰੇਰਨਾ ਹੋਈ ਪਰਮੇਸ਼ਰ ਵੱਲੋਂ, ਉੱਧਰ ਜਾ ਨਿਕਲੇ, ਉਸਨੂੰ ਮਿਲੇ, ਗੱਲਬਾਤ ਹੋਈ, ਪੁੱਛ ਗਿੱਛ ਹੋਈ। ਪੁੱਛਣ ਲੱਗੇ, ਕਾਕਾ ਤੂੰ ਇਸ ਛੋਟੀ ਜਿਹੀ ਉਮਰ ਵਿੱਚ ਇੱਥੇ ਫਿਰਦਾ ਹੈ, ਕੌਣ ਹੈ, ਕਿਉਂ ਫਿਰਦਾ ਹੈ, ਤੇਰਾ ਕੀ ਮਤਲਬ ਹੈ, ਰੋਂਦਾ ਚਿਲਾਉਣਾ ਹੈ, ਕੀ ਦੁੱਖ ਹੈ, ਕੀ ਕਸ਼ਟ ਹੈ ਤੈਨੂੰ। ਉਸਨੇ ਸਾਰੀ ਗੱਲ ਦੱਸੀ ਵੀ ਮੈਂ ਰਾਜੇ ਉਤਾਨ ਪਾਦ ਦਾ ਪੁੱਤਰ ਹਾਂ, ਮੈਂ ਇੱਥੇ ਤਪ ਭਜਨ ਕਰਨ ਵਾਸਤੇ ਆਇਆ ਹਾਂ, ਉਸਨੂੰ ਪ੍ਰਸੰਨ ਕਰ ਲਵਾਂ। ਸੋ ਫਿਰ ਨਾਰਦ ਜੀ ਪੁੱਛਦੇ ਹਨ, ਤੈਨੂੰ ਇਸ 5 ਸਾਲ ਦੀ ਉਮਰ ਦੇ ਵਿੱਚ, ਇਤਨੀ ਛੋਟੀ ਉਮਰ ਦੇ, ਜਦੋਂ ਕਿ ਬੱਚਿਆਂ ਨੂੰ ਹੋਸ਼ ਤੱਕ ਕੁਛ ਨਹੀਂ ਹੁੰਦਾ ਆਪਣੇ ਵਜੂਦ ਦਾ, ਤੈਨੂੰ ਵੈਰਾਗ ਕਿੱਥੋਂ ਲੱਗ ਗਿਆ, ਤੈਨੂੰ ਲਗਨ ਕਿੱਥੋਂ ਲੱਗ ਗਈ, ਇਹਦਾ ਕੀ ਕਾਰਨ ਹੈ, ਕੁਝ ਦਿਨ ਪੜ੍ਹ ਲਓ ਜ਼ਰਾ। ਕਿੱਥੋਂ ਲੱਗਿਆ ਵੈਰਾਗ ਨਿਆਣੀ ਉਮਰ, ਕਿੱਥੋਂ ਲੱਗਿਆ ਵੈਰਾਗ ਨਿਆਣੀ ਉਮਰ, ਪੁੱਛਦੇ ਨਾਰਦ ਜੀ ਕਾਕਾ, ਛੋਟੀ ਜਿਹੀ ਉਮਰ ਵਿੱਚ, 5 ਸਾਲ ਦੀ ਤੇਰੀ ਉਮਰ ਹੈ, ਤੂੰ ਰਾਜਾ ਦਾ ਪੁੱਤਰ ਹੈ, ਕੀ ਕਾਰਨ, ਵੈਰਾਗ ਕਿੱਥੋਂ ਲੱਗਿਆ, ਵੈਰਾਗ ਦਾ ਸਬੱਬ ਕੀ ਹੈ, ਕਿਸੇ ਕੰਮ ਦਾ ਕੋਈ ਨਾ ਕੋਈ ਸਬੱਬ ਹੋਇਆ ਕਰਦਾ ਹੈ, ਕਾਰਜ ਕਿਸੇ ਕਾਰਨ ਤੋਂ ਬਿਨਾਂ ਨਹੀਂ ਹੋਇਆ ਕਰਦਾ। तो वैराग का कारण की है ये तो दस। वैराग सत्संग वैराग तो बिना मुक्षु साधक पुरुष जो है वैराग तो बिना परमार्थ के रस्ते से कदम भी नहीं उठा सकता। पंजे ज्ञान इंद्रिय जेड़े अखां कन्नां कन्न नाश मरसन तक इंद्रिया ये मन के दौड़न के दरवाजे हैं। इन्हां द्वारा मन बाहर दौड़ता है। इन्हां दे जो जो विषय हैं इन्हां नूं सुख सरूप जान के बाहर नूं तांदा है। जिन्नी देर तक इस दे चित विच वैराग नहीं लगता बल्कि तीबर वैराग नहीं लगता सो इन्हां तों उच्चा नहीं हुंदा। इस तों बिना परमार्थ दे रस्ते ते कदम चुकिया नहीं जांदा। तां ते मनुष्य पुरश वास्ते वैराग लाजमी चीज़ है। सो यूं करके पुछदे तैनू वैराग कित्थों लग्या। वैरागी पुरश नूं जिथे दूसरे दुनिया के पदार्थ चंगे सुखदाई प्रतीत होंगे वैरागी पुरश न दुखदाई प्रतीत होंगे। सुखदाई सिर्फ वाहिगुरु ही प्रतीत होया करता है बल्कि वैरागी पुरश की दृष्टि के पंजे तत् तिने गुण इन्हों का कारण प्रपंच अस्थूल सूखम कारण प्रपंच तिने लोग चौदह पवन जितना भी जो कुछ ठाट बाट है उसकी दृष्टि हेच पोच होया करता है। मन की कल्पना तो मन के फुरने तो ज़्यादा कुछ हुकत नहीं रखता। वैरागी पुरुष की यह अवस्था है ब्रह्मलोक शिवलोक विष्णुलोक उसकी दृष्टि कुछ भी नहीं होया करता तीव्र तर वैराग वाला जिहड़ा है। संयम करके जो यहोजी अवस्था है वो सत वस्तु जो परमेश्वर है उसनों ही चाहता है वही सुख स्वरूप है उस अलावा और कुछ नहीं चाहता होता। इस तीव्रतर वैराग तो बिना मनुष्य पुरुष जड़ा है इस पास कदम भी नहीं उठा सकता। ध्रुवन भावें तीव्रतर वैराग नहीं सी वो तो सिर्फ राज की इच्छा मुख रख के तप करने वास्ते आया सी। इन तीव्रतर वैराग नहीं कहते तीव्र वैराग है। संयम करके जो राज भाग मिल जाता है फिर वैराग खिसक जाता है। जिस वस्तु का चित विच कोई ना कोई दुख छिड़िया किसी कारण तो उतों मन में थोड़ा जहा गिलानी हो कुछ नहीं लाणत है दुनिया के सुख फिर वो सुख मिल गया फिर उत्थे उलझ गया वैराग नष्ट हो गया। यह जहाँ वैराग जिहड़ा है मंद वैराग जी कहने वो सफलता का कारण नहीं होया करता। इसकी अवस्था में जिथे पहुँचना उत्थे नहीं पहुँचण दिंदा है रस्ते ही टेढ़े मेढ़े रस्तिया ही इधर उधर तोरी फिरदा है। यूं करके खैर ध्रुवन नारद ने पूछा भी तेरे वैराग का सबब की है राजपुत्र है तू तो यह छोटी जी उम्र है दस यदा सबब वह सबब ध्रुव ने यूं दसिया
मैनू मामतरेई ने मारिया मैनू माने मामतरेई ने मारिया पर तू उठे आया बाबा पर तू उठे आया मैनू
ਸਬਬ ਦੱਸਿਆ ਧਰੂ ਨੇ ਨਾਰਦ ਨੂੰ। ਨਾਰਦ ਜੀ ਨੇ ਸੋਚਿਆ ਤੀਬਰਤਰ ਵੈਰਾਗ ਨੇ ਇਸਨੂੰ ਸਿਰਫ ਰਾਜ ਭਾਗ ਦੀ ਇੱਛਾ ਹੈ ਉਸਦੀ ਇੱਛਾ ਰੱਖ ਕੇ ਇਸਨੇ ਤਪੱਸਿਆ ਕਰਨੀ ਹੈ ਰਾਜ ਮਿਲ ਗਿਆ। ਤੀਬਰਤਰ ਵਾਲਾ ਤਾਂ ਪ੍ਰਭੂ ਪ੍ਰਾਪਤੀ ਤੋਂ ਬਿਨਾਂ ਹੋਰ ਕੁਛ ਚਾਹੁੰਦਾ ਨਹੀਂ ਨਾ। ਉਹਦੀ ਦ੍ਰਿਸ਼ਟੀ ਤਾਂ ਰਾਜਮੁਖ ਸਭ ਹੇਚ ਪੋਚ ਹੋਇਆ ਕਰਦੇ ਹਨ। ਖੈਰ ਉਸਨੂੰ ਸਮਝਾਉਣ ਲੱਗਾ ਨਾਥ ਨੂੰ ਦੇਖ, ਕਹਿਣ ਲੱਗਾ ਤੂੰ 5 ਸਾਲ ਦਾ ਬੱਚਾ ਹੈ, ਅਜੇ ਆਯੂ ਤੇਰੀ ਬਹੁਤ ਛੋਟੀ ਹੈ, ਇਸ ਛੋਟੀ ਜਿਹੀ ਉਮਰ ਵਿੱਚ ਇੱਥੋਂ ਤਪੱਸਿਆ ਨਹੀਂ ਹੋ ਆਉਣੀ, ਕਿਉਂ ਰੂਈਆਂ ਵਿੱਚ ਜੰਗਲ ਵੀ ਆਬਾਨ ਵਿੱਚ ਬਹੁਤ ਸਾਰੇ ਸ਼ੇਰ ਬਾਗ ਆਦਿ ਰਹਿੰਦੇ ਹਨ, ਕੋਈ ਇਹੋ ਜਿਹਾ ਜੰਗਲੀ ਜਾਨਵਰ ਤੇਰੇ ਇੱਕ ਅੱਧੀ ਗ੍ਰਾਹੀ ਕਰੇਗਾ, ਚੱਲ ਜੇ ਤੂੰ ਰਾਜ ਚਾਹੁੰਦਾ ਹੈ ਤੇਰਾ ਹਿੱਸਾ ਮੈਂ ਦਵਾ ਦੇਣਾ, ਚੱਲ ਕੇ ਰਾਜਾ ਨੂੰ ਕਹਿ ਕੇ। ਉਸ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਮਹਾਂਪੁਰਖਾਂ ਦਾ ਕਿਹਾ ਮੰਨਿਆ ਕਰਦੇ ਸਨ, ਤੂੰ ਚੱਲ ਤੇਰਾ ਹਿੱਸਾ ਦਵਾ ਦਿੰਦਾ ਹਾਂ। ਤਰੂੰ ਕਹਿਣਗੇ ਨਹੀਂ, ਮੈਂ ਤਾਂ ਜੋ ਕੁਛ ਲੈਣਾ ਰੱਬ 'ਤੇ ਲੈਣਾ ਹੈ, ਮੈਂ ਇਹ ਨਹੀਂ ਲੈਣਾ। ਬੜਾ ਸਮਝਾਇਆ ਬਜਾਇਆ, ਫਿਰ ਬਹੁਤ ਉਸਦਾ ਦ੍ਰਿੜ ਵਿਸ਼ਵਾਸ ਦੇਖ ਕੇ ਨਾਰਦ ਜੀ ਨੇ ਉਸਨੂੰ ਪਰਮੇਸ਼ੁਰ ਦੀ ਭਗਤੀ ਵਿੱਚ ਪ੍ਰਵਿਰਤ ਕੀਤਾ। ਉਸਨੂੰ ਭਜਨ ਕਰਨ ਦਾ ਜਿਹੜਾ ਸਮੇਂ ਦੇ ਮੁਤਾਬਕ ਉਸ ਸਮੇਂ ਪ੍ਰਾਣਾਯਾਮ ਦਾ ਮਾਰਗ ਸੀ ਉਹਦੇ ਭੇਦ ਦੱਸੇ, ਔਰ ਧਿਆਨ ਤਾਂ ਸਿਮਰਨ ਨਾਲ ਵੀ ਕਰਨਾ ਪੈਂਦਾ ਹੈ ਔਰ ਪ੍ਰਾਣਾਯਾਮ ਨਾਲ ਵੀ ਕਰਨਾ ਪੈਂਦਾ ਹੈ। ਪਹਿਲੇ ਸਮਿਆਂ ਦੇ ਵਿੱਚ ਲੋਕ ਪ੍ਰਾਣਾਯਾਮ ਪ੍ਰਾਣਾਂ ਨੂੰ ਕਾਬੂ ਕਰਕੇ ਮਨ ਨੂੰ ਕਾਬੂ ਕਰਦੇ ਸਨ, ਮਨ ਨੂੰ ਕਾਬੂ ਕੀਤੇ ਹੀ ਰੱਬ ਦੀ ਪ੍ਰਾਪਤੀ ਹੈ, ਇਉਂ ਕਰਦੇ ਸਨ। ਪਰ ਇਸ ਸਮੇਂ ਦੇ ਵਿੱਚ ਲੋਕਾਂ ਦੇ ਇਹੋ ਜਿਹੇ ਤਕੜੇ ਦਿਮਾਗ ਸਰੀਰ, ਇਹੋ ਜਿਹੇ ਬਲੀ ਅਤੇ ਅਰੋਗ ਸਰੀਰ ਨੀਂਦ ਪ੍ਰਾਣਾਯਾਮ ਦੀ ਚਾਲ ਚੱਲਣ ਦੇ ਲਾਇਕ ਨਹੀਂ ਹੁੰਦੇ। ਤਾਂ ਅਤੇ ਸਿਮਰਨ ਦਾ ਮਾਰਗ, ਸਿਮਰਨ ਦੀ ਥਿਉਰੀ ਗੁਰੂ ਬਾਬਾ ਨੇ ਚਲਾਈ ਹੈ, ਸੋ ਪ੍ਰਾਣਾਯਾਮ ਦੀ ਬਜਾਇ ਸਿਮਰਨ ਰੱਖਿਆ ਹੈ। ਸੰਯਮ ਕਰਕੇ ਖੈਰ ਨਾਰਦ ਜੀ ਨੇ ਉਸਨੂੰ ਖੋਸ਼ ਮੰਤਰ ਦਾ ਜਾਪ ਦੱਸਿਆ, ਪ੍ਰਾਣਾਯਾਮ ਦੁਆਰਾ, ਰਿਚ ਕਪੂਰ ਦੁਆਰਾ ਆਖਰੀ ਕੁੰਭਕ ਕਰਨਾ, ਅਤੇ ਧਿਆਨ ਚਤੁਰਭੁਜ ਦਾ ਦੱਸਿਆ। ਧਿਆਨ ਸ਼ਕਤੀ ਬਿਨਾਂ ਮਨ ਖਲੋਂਦਾ ਨਹੀਂ ਹੁੰਦਾ। ਇੱਕ ਦਫ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਸਿੱਖਾਂ ਨੇ ਪੁੱਛਿਆ, ਗਰੀਬ ਨਿਵਾਜ ਆਨ ਮਤਾਂ ਦੇ ਵਿੱਚ ਧਿਆਨ ਕਰਾਇਆ ਜਾਂਦਾ ਹੈ, ਧਿਆਨ ਸ਼ਕਤੀ ਬਿਨਾਂ ਮਨ ਖਲੋਂਦਾ ਨਹੀਂ, ਸਿਮਰਨ ਦੇ ਨਾਲ ਧਿਆਨ ਵੀ ਕਰਦੇ ਹਨ, ਭਾਵੇਂ ਪ੍ਰਾਣਾਯਾਮ ਦਾ ਮਾਰਗ ਹੈ ਭਾਵੇਂ ਸਿਮਰਨ ਦਾ ਮਾਰਗ ਹੈ, ਧਿਆਨ ਸ਼ਕਤੀ ਤੋਂ ਬਿਨਾਂ ਮਨ ਪੂਰਾ ਨਹੀਂ ਖਲੋਂਦਾ, ਮਨ ਖਲੋਏ ਬਿਨਾਂ ਕਾਰਜ ਨਹੀਂ ਬਣਦਾ। ਅਤੇ ਕਿਰਪਾ ਕਰਕੇ ਦੱਸੋ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਕਿਹੜਾ ਧਿਆਨ ਜਾਇਜ਼ ਹੈ ਜੋ ਪਰਮੇਸ਼ੁਰ ਦਾ ਧਿਆਨ ਮੰਨਿਆ ਜਾਵੇ? ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ, ਭਾਈ ਵਾਹਿਗੁਰੂ ਜੋ ਹੈ ਉਸਦੇ ਦਰਅਸਲ ਦੋ ਸਰੂਪ ਹਨ, ਸਰਗੁਣ ਅਤੇ ਨਿਰਗੁਣ। ਜਦੋਂ ਸ੍ਰਿਸ਼ਟੀ ਨਹੀਂ ਹੁੰਦੀ, ਇਕੱਲਾ ਹੀ ਨਿਰਗੁਣ ਹੁੰਦਾ, ਸ੍ਰਿਸ਼ਟੀ ਦੇ ਸਮੇਂ ਉਹਨੂੰ ਰਚ ਕੇ ਸਰਗੁਣ ਕਹਿਲਾਉਂਦਾ, ਉਹੀ ਦੁਨੀਆਂ ਦੇ ਉਧਾਰ ਵਾਸਤੇ ਕਈ ਰੂਪ ਧਾਰਨ ਕਰ ਲੈਂਦਾ ਹੈ। ਸੋ ਗੁਰੂ ਮਤ ਦੇ ਵਿੱਚ ਗੁਰੂ ਨੂੰ ਪਰਮੇਸ਼ਰ ਰੂਪ ਮੰਨਿਆ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਏ, ਗੁਰੂ ਪਰਮੇਸ਼ਰ ਇੱਕੋ ਜਾਣ ਜੋ ਪਾਵੇ ਸੋ ਪ੍ਰਵਾਨ। ਗੁਰੂ ਅਤੇ ਪਰਮੇਸ਼ਰ ਵਿੱਚ ਗੁਰੂ ਮਤ ਵਿੱਚ ਕੋਈ ਫਰਕ ਨਹੀਂ ਮੰਨਿਆ ਜਾਂਦਾ।
ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਏ ਜੀ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਏ ਜੀ, ਸਤਿ ਸ਼੍ਰੀ ਅਕਾਲ।
ਸਰੀਰ ਹਮ ਖੋਜਿਆ ਵਸਤ ਅਨੂਪ ਇੱਕ ਪਾਏ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਗੁਰੂ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ, ਪਰਮੇਸ਼ਰ ਦਾ ਸਾਕਾਰ ਸਰੂਪ ਗੁਰੂ ਹੈ, ਗੁਰੂ ਦਾ ਨਿਰਾਕਾਰ ਸਰੂਪ ਪਰਮੇਸ਼ਰ ਹੈ। ਨਿਰਗੁਣ ਜੋ ਪਰਮਾਤਮਾ ਹੈ, ਰੂਪ ਰੇਖ ਰੰਗ ਸੇ ਨਿਆਰਾ, ਉਸਦੀ ਬਾਬਤ ਜਿਗਿਆਸੂ ਨੂੰ ਪਹਿਲੇ ਸਮਝ ਨਹੀਂ ਹੁੰਦੀ। ਉਹਦੀ ਸੂਝਬੂਝ ਅੱਛੀ ਤਰ੍ਹਾਂ ਮੰਜ਼ਲੇ ਹੱਕ ਵਿੱਚ ਪੈਂਦੀ ਹੈ, ਉਹਨਾਂ ਉਸਦੀ ਬਾਬਤ ਅੱਛੀ ਤਰ੍ਹਾਂ ਪਤਾ ਨਹੀਂ ਲੱਗਦਾ ਵੀ ਕਿਹੋ ਜਿਹੀ ਚੀਜ਼ ਹੈ। ਸੋ ਭਰਮਾਂ 'ਚ ਪੈ ਜਾਂਦਾ ਹੈ, ਸੁੱਤਾਂ 'ਤੇ ਆਧ ਅਵਸਥਾ ਵਿੱਚ। ਗੁਰੂਆਂ ਨੇ, ਆਚਾਰਜਾਂ ਨੇ, ਸਤਿਪੁਰਸ਼ਾਂ ਨੇ, ਰੂਹਾਨੀ ਬਜ਼ੁਰਗਾਂ ਨੇ ਅਧਿਕਾਰੀਆਂ ਨੂੰ ਮਨ ਦੀ ਇਕਾਗਰਤਾ ਵਾਸਤੇ ਗੁਰੂ ਪਰਮੇਸ਼ਰ ਨੂੰ ਅਭੇਦ ਜਣਾਉਂਦਿਆਂ ਹੋਇਆਂ ਉਸਦੇ ਸਰੂਪ ਦੇ ਧਿਆਨ ਵਿੱਚ, ਸਾਕਾਰ ਸਰੂਪ ਦੇ ਧਿਆਨ ਵਿੱਚ ਬਿਰਤੀ ਨੂੰ ਮਹਿਵ ਕਰਨਾ ਦੱਸਿਆ, ਜਿੱਥੋਂ ਨਿਰਗੁਣ ਦੀ ਪ੍ਰਾਪਤੀ ਹੋਣੀ ਹੈ। ਬਿਰਤੀ ਲੀਨ ਹੁੰਦਿਆਂ 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 ਫਿਰ ਨਿਰਗੁਣ ਪ੍ਰਗਟ ਹੋ ਜਾਣਾ ਹੈ। ਤਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਗੁਰੂ ਪਰਮੇਸ਼ਰ ਨੂੰ ਇੱਕ ਮੰਨਿਆ ਜਾਂਦਾ ਹੈ। ਜਦੋਂ ਗੁਰੂ ਅਤੇ ਪਰਮੇਸ਼ਰ ਇੱਕ ਸਰੂਪ ਹਨ, ਬਿਰਤੀ ਨਿਰਾਕਾਰ ਸਰੂਪ ਦੇ ਵਿੱਚ ਕੈਸੇ ਲੀਨ ਹੋਵੇ? ਨਿਰਾਕਾਰ ਦਾ ਰੂਪ ਰੇਖ ਕੋਈ ਨਹੀਂ ਹੈ, ਇਹ ਤਾਂ ਪਹਿਲੇ ਆਦਿ ਅਵਸਥਾ ਵਾਲੇ ਨੂੰ ਸਮਝ ਹੀ ਨਹੀਂ ਆ ਸਕਦੀ ਹੀ ਜੀ ਗੱਲ। ਧਿਆਨ ਇਸਦਾ ਕੈਸੇ ਕਰ ਸਕੇ? ਇਸਦਾ ਤਾਂ ਗਿਆਨ ਹੋਇਆ ਕਰਦਾ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਇਸ ਗੱਲ ਦਾ ਪਤਾ ਲੱਗਦਾ। ਤਾਂ ਤੇ ਪਹਿਲੇ ਗੁਰੂ ਸਰੂਪ ਨੂੰ ਪਰਮੇਸ਼ਰ ਰੂਪ ਜਾਣ ਕੇ ਜਗਿਆਸੂ ਨੂੰ, ਸਿੱਖ ਨੂੰ ਉਸ ਗੁਰੂ ਸਰੂਪ ਦਾ ਧਿਆਨ ਔਰ ਗੁਰਮੰਤਰ ਦਾ ਜਾਪ ਕਰਨਾ ਚਾਹੀਦਾ। ਇਸ ਦੁਆਰਾ ਮਨ ਦੇ ਸਥਿਤੀ ਦੁਆਰੇ ਦਾ ਕਾਰਜ ਰਾਸ ਹੋਣਾ। ਗੌਂਡ ਰਾਗ ਦੇ ਵਿੱਚ ਇਉਂ ਫਰਮਾਉਂਦੇ ਹੈ,
ਮਨ ਮੈਂ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਮੈਂ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ,
ਵਿੱਚ ਗੁਰੂ ਜੀ ਫਰਮਾਉਂਦੇ ਹੈ, ਗੁਰੂ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰਪਾਦ ਨੂੰ ਸਦਾ ਨਮਸਕਾਰੋ, ਮਤ ਕੋਈ ਪਰਮ ਫੂਲੇ ਸੰਸਾਰ, ਜਿਨ ਗੁਰ ਕੋਏ ਨਾ ਉਤਰ ਸਪਾਰ, ਫੂਲੇ ਕੋ ਗੁਰੂ ਮਾਰਗ ਪਾਇਆ, ਅਬਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤ੍ਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਵਡਾਈ, ਗੁਰ ਕਿਰਪਾ ਤੇ ਉਰਦ ਕਮਲ ਵਿਗਾਸ, ਅੰਧਕਾਰ ਮੈਂ ਭਇਆ ਪ੍ਰਗਾਸ਼, ਜਿਨ ਕੀ ਆਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਦ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਵੀ ਹੋਗ, ਜਨ ਨਾਨਕ ਉਪਰ ਹੈ ਜਨਾਈ, ਬਿਨ ਗੁਰ ਮੁਗਤ ਨਾ ਪਾਈਏ ਪਾਈ। ਗੁਰੂ ਸਰੂਪ ਦਾ ਧਿਆਨ ਆਨ ਮਤਾਂ ਵਿੱਚ ਚਤੁਰਭੁਜ ਆਦਿ ਹੋਰ ਧਿਆਨ ਧਰਾਏ ਜਾਂਦੇ ਹੈ। ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਗੁਰੂ ਨੂੰ ਪਰਮੇਸ਼ਰ ਰੂਪ ਜਾਣ ਕੇ ਉਸਦਾ ਧਿਆਨ ਹੀ ਪਰਮੇਸ਼ਰ ਦਾ ਧਿਆਨ ਹੈ। ਇਸ ਦੇ ਵਿੱਚ ਕੀ ਕੀ ਤਾਕਤਾਂ ਹਨ? ਬੜੀਆਂ ਸ਼ਕਤੀਆਂ ਹਨ। ਦੇਖੋ ਨਾ, ਭਾਈ ਗੋਂਦਾ ਨਾਮ ਕਰਕੇ ਇੱਕ ਸਿੱਖ ਗੁਰੂ ਸੱਤਵੇਂ ਪਾਤਸ਼ਾਹ ਦਾ ਆ ਕੇ ਹਜ਼ੂਰ ਨੂੰ ਨਮਸਕਾਰ ਕਰਦਾ ਹੈ। ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਹੁਕਮ ਕੀਤਾ ਭਾਈ ਗੋਂਦਾ ਕਾਬਲ ਵਿੱਚ ਜਾਓ, ਉੱਥੇ ਗੁਰੂ ਨਾਨਕ ਦੀ ਸਿੱਖੀ ਫੈਲਾਓ। ਸੁਖੇਨ ਮਾਰਗ ਕਲਯੁਗ ਦੇ ਜ਼ਮਾਨੇ ਦਾ ਨਾਮ ਦਾ ਨਿਸ਼ਾਨ ਆਦਿ ਜੀਵਾਂ ਦਾ ਭਲਾ ਹੋਵੇ, ਉੱਥੇ ਪਹੁੰਚੋ। ਧਰਮਸ਼ਾਲ ਬਣਾਓ, ਗੁਰਦੁਆਰਾ ਬਣਾਓ, ਕੀਰਤਨ ਕਥਾ ਦੀ ਪ੍ਰਪਾਟੀ ਚਲਾਓ, ਸਿਮਰਨ ਵਿਆਸ ਦੀ ਪ੍ਰਪਾਟੀ ਚਲਾਓ, ਗੁਰੂ ਕਾ ਲੰਗਰ ਚਲਾਓ। ਸਵਯੋਂ ਭਾਈ ਗੋਂਦਾ ਗੁਰੂ ਦੀ ਬਖਸ਼ਿਸ਼ ਨੂੰ ਪਾ ਕੇ ਚਲਾ ਜਾਂਦਾ ਹੈ, ਕਾਬਲ ਪਹੁੰਚ ਜਾਂਦਾ ਹੈ। ਪਰ ਅੰਮ੍ਰਿਤ ਵੇਲੇ ਪਹਿਰਾਤ ਨੇ ਨਰੋਜ਼ ਉੱਠਣਾ, ਇਸ਼ਨਾਨ ਕਰਨਾ, ਉਸ ਤੋਂ ਬਾਅਦ ਗੁਰੂ ਸਰੂਪ ਦਾ ਧਿਆਨ ਔਰ ਸਿਮਰਨ, ਇਹਦੇ ਵਿੱਚ ਚਿੱਤ ਨੂੰ ਮਹਿਵ ਕਰਨਾ, ਦਿਨ ਚੜ੍ਹੇ ਤੱਕ ਨਿਉਂ ਚਿੱਤ ਬਿਰਤੀ ਨੂੰ ਮਹਿਵ ਰੱਖਣਾ, ਫਿਰ ਚੜ੍ਹੇ ਦੇ ਵਿੱਚ ਗੁਰਬਾਣੀ ਗਾਵੇ। ਸਾਹਿਬ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਪੁੱਛਿਆ, ਗਰੀਬ ਨਾਲ ਸਿੱਖ ਕਿਹਨਾਂ ਅਸੂਲਾਂ ਦੇ ਮੁਤਾਬਕ ਚੱਲੇ ਤਾਂ ਕਿ ਉਸਦਾ ਜਨਮ ਸਫਲਾ ਹੋ ਜਾਏ, ਇੱਕੋ ਜਨਮ ਦੇ ਪ੍ਰੂਪ ਪ੍ਰਾਪਤੀ ਦੁਆਰਾ ਜਨਮ ਮਰਨ ਦੇ ਬੰਧਨ ਕੱਟੇ ਜਾਣ। ਆਪ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਵੀ ਇਹ ਸ਼ਬਦ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲ ਕੇ ਇੱਕੋ ਜਨਮ ਦੇ ਵਿੱਚ ਜਨਮ ਮਰਨ ਤੋਂ ਬਰੀ ਹੋ ਸਕਦਾ ਹੈ। ਇਉਂ ਫਰਮਾਉਂਦੇ ਹਨ, ਬਲਕੇ ਉੱਠ ਕੇ ਧਿਆਵੇ ਹਰੀ ਨਾਮ ਨੂੰ ਸਿੱਖ ਜਿਹੜਾ ਸਤਿਗੁਰ, ਬਲਕੇ ਉੱਠ ਕੇ ਧਿਆਵੇ ਹਰੀ ਨਾਮ ਨੂੰ ਸਿੱਖ ਜਿਹੜਾ ਸਤਿਗੁਰ ਦਾ, ਡੈਫੀਨੇਸ਼ਨ ਇਹ ਸ਼ਬਦ ਦੇ ਵਿੱਚ ਇਉਂ ਫਰਮਾਉਂਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠਾ ਨਾਮ ਤੇ ਆਵੇ। ਗੁਰੂ ਸ਼ਰਨ ਵਿੱਚ ਆ ਕੇ ਚਰਨਾਂ ਮਿਟ ਪਿਆ ਖੰਡੇ ਦਾ ਅੰਮ੍ਰਿਤ ਪਾਨ ਕਰਕੇ। ਸੋ ਕੀ ਕਰੇ ਰੋਜ਼ ਅੰਮ੍ਰਿਤ ਵੇਲੇ ਉੱਠੇ, ਉੱਦਮ ਕਰੇ ਫਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ। ਸੋ ਪਹਿਰਾਤ ਸਵਾ ਪਹਿਰਾਤ ਰਹਿੰਦੇ ਜਾਂ ਜ਼ਿਆਦਾ ਵਿਹਾਰ ਕਾਰ ਵਿੱਚ ਕੋਈ ਸਮਾਂ ਥੋੜ੍ਹਾ ਮਿਲਦਾ, ਅੱਧਾ ਪੈਰ ਸੀ ਉੱਠ ਕੇ ਸੌਚ ਦਾਤਨ ਕੁਰਲਾ ਕਰਕੇ ਇਸ਼ਨਾਨ ਸੋਧੇ। ਇਸ਼ਨਾਨ ਵੇਲੇ ਇਸ਼ਨਾਨ ਵਕਤ ਦੇ ਸ਼ਬਦਾਂ ਦਾ ਪਾਠ ਕਰੇ, ਉਸ ਤੋਂ ਬਾਅਦ ਬੈਠ ਜਾਏ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿੱਚ ਦੁੱਖ ਪਾਪ ਲੈ ਜਾਵੇ। ਬੈਠ ਕੇ ਗੁਰੂ ਉਪਦੇਸ਼, ਗੁਰਮੰਤਰ, ਗੁਰ ਸ਼ਬਦ, ਜੋ ਪਿੱਛੇ ਗੁਰ ਸ਼ਬਦ ਗੁਰਮੰਤਰ ਦਾ ਨਾਮ ਦਾ ਅਭਿਆਸ, ਗੁਰੂ ਸਰੂਪ ਦਾ ਧਿਆਨ, ਇਹ ਦਿਨ ਚੜ੍ਹੇ ਤੱਕ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਦਿਨ ਚੜ੍ਹੇ ਨਿੱਤ ਦੀ ਬਾਣੀ ਦਾ ਪਾਠ ਕਰੇ, ਬਹਿੰਦਿਆਂ ਉੱਠਦਿਆਂ ਜੋ ਪਹਿਲੇ ਦੋ ਘੰਟੇ ਸਵਾਸ ਸਿਮਰਨ ਅਭਿਆਸ ਕਰਦਾ ਹੈ, ਚਾਰ ਘੰਟੇ ਆਪ ਹੀ ਚੱਲਦਾ, ਇਹਦਾ ਅਭਿਆਸ ਪਰਪੱਕ ਹੋ ਜਾਂਦਾ। ਸਿਮਰਨ ਤਾਂ ਹਰ ਇੱਕ ਦੇ ਅੰਦਰ ਹੋ ਹੀ ਰਿਹਾ ਹੈ, ਅਭਿਆਸ ਦੀ ਮਸ਼ਕ ਦੀ ਜ਼ਰੂਰਤ ਹੈ। ਸਵਯੋਂ ਫਿਰ ਦਿਨ ਚੜ੍ਹੇ ਬਾਣੀ ਦਾ ਪਾਠ, ਉਸ ਤੋਂ ਬਾਅਦ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ, ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਜੋ ਸਾਸ ਗ੍ਰਾਸ ਇਨਸਾਨ ਨੂੰ ਦਮ ਹਰ ਵਕਤ ਹੀ ਆਉਂਦਾ, ਪੁਰਾਣਾ ਪਾਨ ਵਾਯੂ ਇਸ ਨੂੰ ਕਹਿੰਦੇ ਹਨ। ਹਿਰਦੇ ਤੋਂ ਉੱਠ ਕੇ ਬਾਰਾਂ ਉਂਗਲ ਬਾਹਰ ਜਾਂਦੀ ਹੈ, ਹਵਾ ਉਲਟ ਕੇ ਫਿਰ ਅੰਦਰ ਆ ਜਾਂਦੀ ਹੈ, ਇਸ ਨੂੰ ਸਾਸ ਗ੍ਰਾਸ ਵੀ ਕਹਿੰਦੇ ਹਨ, ਪੁਰਾਣਾ ਪਾਨ ਵੀ ਕਹਿ ਦਿੰਦੇ ਹਨ। ਇਹ ਮਸ਼ੀਨੀ ਹਰ ਵਕਤ ਹੀ ਚੱਲਦੀ ਰਹਿੰਦੀ ਹੈ। ਜਿਹੜਾ ਐਸਾ ਅਭਿਆਸ ਕਰਦੇ ਨੇ, ਅਭਿਆਸ ਪਰਪੱਕ ਹੋ ਜਾਂਦਾ ਹੈ, ਮਸ਼ਕ ਹੋ ਜਾਂਦੀ ਹੈ, ਰਟਨ ਪੈ ਜਾਂਦਾ ਹੈ, ਕਿ ਹਰ ਵਕਤ ਜਦੋਂ ਵਿਆਸ ਪਰਫੈਕਟ ਹੋ ਗਿਆ ਇਹ ਤਾਂ ਚੀਜ਼ ਹੋ ਹੀ ਰਹੀ ਹੈ ਅਤੇ ਹਰ ਵਕਤ ਹੀ ਹੋਈ ਜਾਂਦਾ ਖਿਆਲ ਰੱਖਣ ਦੀ ਲੋੜ ਹੈ ਸ਼ੌਕ ਦੀ ਲੋੜ ਹੈ ਜਿਹੜਾ ਇਉਂ ਸਾਹਸ ਗ੍ਰਾਸ 'ਤੇ ਆਉਣ ਲੱਗ ਗਿਆ ਹਰ ਵਕਤ ਜਿਹਦੇ ਇਉਂ ਚੱਲ ਪਿਆ ਕੁਛ ਦੇਰ ਦੇ ਅਭਿਆਸ ਨਾਲ ਇਹੋ ਜਿਹਾ ਸਿੱਖ ਗੁਰੂ ਨੂੰ ਪਾ ਜਾਂਦਾ ਗੁਰੂ ਨੂੰ ਪਿਆਰਾ ਲੱਗਦਾ ਦਾਦਾ ਬੋਲਿਓ ਭਾਈ
ਸੋਈ ਸਿੱਖ ਜੀ ਗੁਰਾਂ ਦੇ ਮਨ ਭਾਵੇ ਸਾਸ ਸਾਸ ਕਹਵੇ ਨਾਮ ਨੂੰ
ਸਾਸ ਗ੍ਰਾਸ 'ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਸੋ ਇਹ ਕਾਲਣਾ ਸਿੱਖ ਦੀ ਕਲਯੁੱਗ ਦੇ ਜ਼ਮਾਨੇ ਵਿੱਚ ਆਸਰੀ ਗੁਣਾਂ ਨੂੰ ਦਵਾਈ ਚੱਲੇ ਦੈਵੀ ਗੁਣਾਂ ਨੂੰ ਪ੍ਰਧਾਨ ਕਰੀ ਚੱਲੇ ਨਾਮ ਸਿਮਣ ਦੇ ਆਸਰੇ ਐਸਾ ਹੋਏਗਾ ਜਦੋਂ ਪੂਰੇ ਦੈਵੀ ਗੁਣ ਪ੍ਰਧਾਨ ਹੋ ਗਏ ਆਸਰੀ ਦੱਬ ਗਏ ਇਹਦੇ ਆਸਰੇ ਬ੍ਰਹਮ ਗਿਆਨ ਹਿਰਦੇ ਵਿੱਚ ਪ੍ਰਗਟ ਹੋਏਗਾ ਇਹਨੇ ਪਰਮੇਸ਼ੁਰ ਪ੍ਰਗਟ ਹੋ ਜਾਣਾ ਪਰਮੇਸ਼ੁਰ ਤਾਂ ਸਾਰੇ ਪਰਿਪੂਰਨ ਹੈ ਜਿਵੇਂ ਆਪਣਾ ਚਿਹਰਾ ਕਦੇ ਵੀ ਕਿਸੇ ਨੂੰ ਦੂਰ ਨਹੀਂ ਜੇ ਦੇਖਣਾ ਹੋਵੇ ਤਾਂ ਸ਼ੀਸ਼ੇ ਵਿੱਚ ਦੀਂਦਾ ਸ਼ੀਸ਼ਾ ਪੁੱਠਾ ਨਾ ਹੋਵੇ ਸਿੱਧਾ ਹੋਵੇ ਮੈਲਾ ਨਾ ਹੋਵੇ ਬਿਲਕੁਲ ਸਾਫ ਹੋਵੇ ਚਿਹਰੇ ਦੇ ਇੱਧਰ ਉੱਧਰ ਨਾ ਹੋਵੇ ਐਨ ਸਨਮੁੱਖ ਹੋਵੇ ਇਹ ਤਿੰਨ ਦੋ ਸ਼ੀਸ਼ੇ ਵਿੱਚ ਨਾ ਹੋਣ ਚਿਹਰਾ ਜਿਉਂ ਕਿ ਇੱਥੇ ਨਜ਼ਰ ਆ ਜਾਂਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਹਮੇਸ਼ਾ ਹਰ ਇੱਕ ਨੂੰ ਹਾਜ਼ਰ ਨਾਜ਼ਰ ਹੈ ਹਾਜ਼ਰਾ ਹਜ਼ੂਰ ਹੈ ਕਿ ਜ਼ਹਿਰਾ ਜ਼ਹੂਰ ਹੈ ਉਸ ਦਾ ਦੀਦਾਰ ਮਨ ਰੂਪੀ ਦਰਪਣ ਵਿੱਚ ਹੁੰਦਾ ਹੈ ਮਨ ਰੂਪੀ ਸ਼ੀਸ਼ੇ ਵਿੱਚ ਹੁੰਦਾ ਹੈ ਪਹਿਲੇ ਮਨ ਰੂਪੀ ਸ਼ੀਸ਼ੇ 'ਚ ਨਾਸਤਕ ਭਾਵਨਾ ਆਈ ਹੋਈ ਹੈ ਰੱਬ ਹੈ ਨਹੀਂ ਇਹ ਸਤਸੰਗਤ ਕਰਦੇ ਦੂਰ ਹੁੰਦੀ ਹੈ ਫਿਰ ਮਨ ਰੂਪੀ ਸ਼ੀਸ਼ਾ ਮਹਿਲਾ ਹੈ ਇਹਦੇ ਵਿੱਚ ਹਰ ਵਕਤ ਹੀ ਬੁਰੇ ਖਿਆਲ ਬੁਰੇ ਕੰਮਾਂ ਦੇ ਖਿਆਲ ਉੱਠੀ ਜਾਂਦੇ ਹਨ ਇਹ ਸਤਸੰਗ ਕਰਦੇ ਸੇਵਾ ਕਰਦੇ ਹੌਲੀ ਹੌਲੀ ਇਹ ਦੂਰ ਹੋ ਜਾਂਦੇ ਹਨ ਫਿਰ ਮਨ ਰੂਪੀ ਸ਼ੀਸ਼ਾ ਟਿਕਦਾ ਨਹੀਂ ਫੁਰਨੇ ਉਠਾਈ ਜਾਂਦਾ ਸੋ ਅਭਿਆਸ ਕਰਦੇ ਕਰਦੇ ਜਿਹੜਾ ਇਹ ਅਭਿਆਸ ਦੱਸਿਆ ਕਰਦੇ ਕਰਦੇ ਮਨ ਇਕਾਗਰ ਹੋ ਜਾਏਗਾ ਜਦੋਂ ਸਿੱਧਾ ਯਾਨੀ ਅਸ਼ਟਕ ਭਾਵਨਾ ਦੁਆਰਾ ਸ਼ੁੱਧ ਔਰ ਇਕਾਗਰ ਹੋ ਜਾਏ ਸੋ ਵਾਹਿਗੁਰੂ ਦਾ ਉਹਦੇ ਵਿੱਚ ਦੀਦਾਰ ਸੌਖਾ ਹੀ ਹੋ ਜਾਂਦਾ ਹੈ ਨਾ ਕਿਤੋਂ ਆਉਣਾ ਹੈ ਨਾ ਕਿਤੇ ਗਿਆ ਹੈ ਸੋ ਇਸ ਕਰਕੇ ਜਦੋਂ ਇਹ ਅਭਿਆਸ ਕੀਤਾ ਕੁਛ ਦੇਰ ਇਸ ਸਮੇਂ ਦੇ ਵਿੱਚ ਸਾਸ ਨੂੰ ਇਹ ਕਾਲਣਾ ਇਹ ਵੀ ਵੱਡੀ ਹਰੇਕ ਨਹੀਂ ਇਹ ਕਰਦਾ ਹੈ ਨਿਗ੍ਹਾ ਮਾਰ ਕੇ ਦੇਖੋ ਇਸ ਚਾਲੀ 'ਤੇ ਜਿਹੜੇ ਚੱਲਣ ਵਾਲੇ ਸਿੱਖ ਹਨ ਉਹੀ ਦੁਨੀਆਂ 'ਤੇ ਰੋਸ਼ਨ ਹਨ ਉਹੀ ਦੁਨੀਆਂ 'ਤੇ ਚਮਕਦੇ ਹਨ ਉਹਨਾਂ ਨੂੰ ਕੁਛ ਪ੍ਰਾਪਤ ਹੋਇਆ ਹੋਇਆ ਹੈ ਨਹੀਂ ਤਾਂ ਫਿਰ ਗੱਲ ਘੋਟੂਏ ਬੇਰੀ ਸਮਝ ਲਓ ਇਉਂ ਕਰਕੇ ਜਿਹੜਾ ਇਉਂ ਚੱਲਦਾ ਫਿਰ ਉਸ 'ਤੇ ਕੀ ਹੁੰਦਾ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਅਤੇ ਸਿੱਖ ਗੁਰੂ ਉਪਦੇਸ਼ ਸੁਣਾਵੇ ਜਦੋਂ ਅਧਿਕਾਰ ਹੋ ਗਿਆ ਮਨ ਸ਼ੁੱਧ ਹੋ ਗਿਆ ਜਿਵੇਂ ਕੱਪੜਾ ਸਾਫ਼ ਹੋ ਜਾਵੇ ਲਲਾਰੀ ਫਿਰ ਰੰਗਣ ਨੂੰ ਦੇਰ ਨਹੀਂ ਕਰਦਾ ਹੁੰਦਾ ਜਦੋਂ ਇਹ ਮਨ ਰੂਪੀ ਬਸਤਰ ਸਫਾ ਹੋ ਗਿਆ ਗੁਰੂ ਨੇ ਫਿਰ ਉਸਨੂੰ ਬ੍ਰਹਮ ਗਿਆਨ ਦਾ ਰੰਗ ਛਾੜਨਾ ਹੈ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਅਤੇ ਸਿੱਖ ਗੁਰੂ ਉਪਦੇਸ਼ ਸੁਣਾਵੇ ਉਸਨੂੰ ਮਹਾਂਵਾਕ ਦੇ ਉਪਦੇਸ਼ ਦੁਆਰਾ ਬ੍ਰਹਮ ਗਿਆਨ ਕਰ ਦਿੰਦਾ ਹੈ ਉਸ ਤੋਂ ਬਾਅਦ ਫਿਰ ਨਾਮ ਜਪਾਉਣ ਦਾ ਅਧਿਕਾਰ ਦਿੰਦਾ ਹੈ ਫਿਰ ਉਹ ਸਿੱਖ ਨਾਮ ਜਪਾਉਂਦਾ ਜਨ ਆਪ ਜਪੈ ਅਵਰਾ ਨਾਮ ਜਪਾ ਨਾਮ ਵੀ ਜਪਦਾ ਫਿਰ ਦੂਜਿਆਂ ਨੂੰ ਵੀ ਜਪਾਉਂਦਾ ਹੈ ਇਸ ਅਵਸਥਾ 'ਚ ਨਾਮ ਜਪਾਉਣ ਦਾ ਅਧਿਕਾਰ ਪੈਦਾ ਹੁੰਦਾ ਹੈ ਪਹਿਲੇ ਆਪਣਾ ਕਾਰਜ ਰਾਸ ਕਰ ਲਵੇ ਯਾਨੀ ਇਹ ਸਿੱਖ ਦੀ ਡੈਫੀਨੇਸ਼ਨ ਵਿੱਚ ਗੁਰੂ ਤਸੇ ਪਾਤਸ਼ਾਹ ਨੇ ਸੰਬੋਚਾਰਨ ਕੀਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਜਿਹਨਾਂ ਦੀ ਰਚਨਾ ਗੁਰਬਾਣੀ ਦੀ ਕੁੰਜੀ ਮੰਨੀ ਜਾਂਦੀ ਹੈ ਉਹ ਵੀ ਇਵੇਂ ਦੱਸਦੇ ਹਨ ਗੁਰਬਾਣੀ ਤਿੰਨ ਗੁਰਸਿੱਖਾਂ ਪਿੱਛਲ ਰਾਤੀ ਉੱਠ ਬਹਿੰਦੇ ਗੁਰਬਾਣੀ ਤਿੰਨ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨ ਬੰਦੇ ਗੁਰਬਾਣੀ ਤਿੰਨ ਗੁਰਸਿੱਖਾਂ ਇੱਕ ਮਨ ਹੋਏ ਗੁਰਜਾਪ ਜਪੰਦੇ ਗੁਰਬਾਣੀ ਤਿੰਨ ਗੁਰਸਿੱਖਾਂ ਸਾਧ ਸੰਗਤ ਚਲ ਜਾਏ ਜੁੜਨਦੇ ਗੁਰਬਾਣੀ ਤਿੰਨ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ ਗੁਰਬਾਣੀ ਤਿੰਨ ਗੁਰਸਿੱਖਾਂ ਮਨ ਮੇਲੀ ਕਰਮੇਲ ਮਿਲਦੇ ਗੁਰਬਾਣੀ ਤਿੰਨ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਦੇ ਗੁਰਸੇਵਾ ਫਲ ਸਫਲ ਸੁਣਦੇ ਉਹੀ ਮਤਲਬ ਹੈ ਮੈਨੂੰ ਇਸ ਚਾਲੀ 'ਤੇ ਚੱਲਦਾ ਚੱਲਦਾ ਇੱਕੋ ਜਨਮ ਦੇ ਵਿੱਚ ਗੁਰੂ ਰਾਮਦਾਸ ਕਹਿੰਦੇ ਹਨ ਜਿਹੜਾ ਸਿੱਖ ਇਸ ਚਾਲੀ 'ਤੇ ਚੱਲੇ ਕਮ ਸੇ ਕਮ 12 ਸਾਲ ਚੱਲ ਕੇ ਦੇਖ ਲਓ ਜੇ ਦਿਨ ਇਹ ਚਾਲੀ 'ਤੇ ਚੱਲੇ ਉਹ ਆਪਣਾ ਜਨਮ ਸਫਲਾ ਕਰ ਲੈਂਦਾ ਹੈ ਪਹੁੰਚੇ ਕਾਬਲ ਵਿੱਚ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਸੋਧ ਕੇ ਗੁਰੂ ਸਰੂਪ ਦਾ ਧਿਆਨ ਕਰਦਾ ਹੈ ਸਿਮਰਨ ਕਰਦਾ ਹੈ ਦਿਨ ਚੜ੍ਹੇ ਤੱਕ ਦਿਨ ਚੜ੍ਹੇ ਫਿਰ ਦੀ ਬਾਣੀ ਪੜ੍ਹਦਾ ਹੈ ਫਿਰ ਤੁਰਦੇ ਫਿਰਦੇ ਵੀ ਨਿਰੰਤਰ ਸਿਮਰਨ ਜਾਰੀ ਰਹਿੰਦਾ ਹੈ ਔਰ ਹੋਰ ਸੇਵਾ ਅੱਗੇ ਵਿਹਾਰ ਕਰਦਾ ਹੈ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਅਭਿਆਸ ਜ਼ਿਆਦਾ ਜਿਹੜਾ ਧਿਆਨ ਕਰਦੇ ਕਰਦੇ ਉਹਦਾ ਧਿਆਨ ਵਿਸ਼ੇਸ਼ ਪਰਪੱਖ ਨੂੰ ਚਲਾ ਜਾਂਦਾ ਹੈ। ਇੱਕ ਦਿਨ ਜ਼ਿਆਦਾ ਜਿਹੜਾ ਹੈ ਧਿਆਨ ਕਰਦੇ ਕਰਦਾ ਆਪਣੇ ਪੇਗਾ ਰੂਪ ਹੀ ਬਣ ਜਾਂਦਾ ਹੈ। ਪਹਿਲੇ ਚਾਰ ਵਿਕਲਪ ਸਮਾਧ ਕਹਾਉਂਦੀ ਹੈ, ਜ਼ਿਆਦਾ ਧਿਆਨ ਅਤੇ ਤ੍ਰਿਪਤੀ ਭਾਰਤੀ ਕਹਿੰਦੀ, ਪਹਿਲੇ ਤਾਂ ਬਹੁਤੇ ਫੁਰਨੇ ਹੁੰਦੇ ਨੇ, ਕਿੰਨੇ ਟੁਕੜੇ ਹੋਏ ਹੋਏ ਨੇ ਮਨ ਦੇ, ਫਿਰ ਕਿੰਨੇ ਹਿੱਸਿਆਂ ਵਿੱਚ ਕਰ ਲੈਣੇ ਮਨ ਨੂੰ, ਉਸ ਤੋਂ ਬਾਅਦ ਉਹਨਾਂ ਦਾ ਇੱਕ ਬਣ ਜਾਂਦਾ ਹੈ। ਫਿਰ ਯਾਨੀ ਮਨ ਜਿਹੜਾ ਹੈ ਇਹ ਧਿਆਨ ਕਰਦਾ ਕਰਦਾ ਆਪਣੇ ਜਿਹੜਾ ਉਹਦਾ ਰੂਪ ਬਣ ਜਾਂਦਾ, ਮਨ ਆਪਣਾ ਮਨ ਭਾਵ ਲਵਾ ਦਿੰਦਾ ਹੈ, ਉਸ ਨੂੰ ਨਿਰਵਿਕਲ ਸਮਾਧ ਕਹਿੰਦੇ ਹਨ, ਫਿਰ ਨਾਲ ਵਿਨਾਸ਼ ਹੋ ਜਾਂਦਾ। ਇਸੇ ਤਰ੍ਹਾਂ ਇੱਕ ਦਿਨ ਦਾ ਜ਼ਿਕਰ ਭਾਈ ਗੋਂਡੇ ਨੇ ਸਵਸਥ ਇਸ਼ਨਾਨ ਸੋਧਿਆ, ਯਾਨੀ ਧਿਆਨ ਦੀ ਸ਼ਕਤੀ ਦਾ ਮੈਂ ਅਰਥ ਕਰ ਰਿਹਾ, ਇਸ਼ਨਾਨ ਸੋਧਿਆ, ਇਸ਼ਨਾਨ ਕਰਕੇ ਉਸਨੇ ਵਿਹੜੇ ਵਿੱਚ ਚੌਂਕੀ ਦਿਖਾਈ, ਉਸਦੇ ਆਸਣ ਦਿਖਾਇਆ, ਚੌਂਕਾ ਮਾਰ ਕੇ ਬੈਠ ਗਿਆ, ਨੇਤਰ ਨੀਚੇ ਬਾਹਰੋਂ ਦੂਜੀ ਸੰਕੋਚਿਆ, ਗੁਰੂ ਚਰਨਾਂ ਦਾ ਧਿਆਨ ਕਰਿਆ, ਗੁਰੂ ਚਰਨਾਂ ਨੂੰ ਸ਼ਕਤੀ ਦਾ ਜੱਫਾ ਮਾਰਿਆ, ਸਵਾਸਾ ਸਿਮਰਨ ਸ਼ੁਰੂ ਕਰ ਦਿੱਤਾ। ਅੱਜ ਦੂਸਰੀ ਇਹੋ ਜਿਹੀ ਲੀਨ ਹੋ ਗਈ, ਮੇਰੀ ਵਿਕਲਪ ਸਮਾਧ ਬਣ ਜਾਂਦੀ ਹੈ। ਇਹੋ ਜਿਹੇ ਧਿਆਨ ਦਾ ਹੀ ਵਸੀ ਕੀਤਾ ਗੁਰੂ ਅਤੇ ਪਰਮੇਸ਼ਰ। ਪਰਮੇਸ਼ਰ ਕਹਿੰਦਾ ਹੈ, ਗੁਰੂ ਕਹਿੰਦਾ ਹੈ, ਜਿਹੜੇ ਮੇਰਾ ਧਿਆਨ ਕਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਕਰਦਾ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲ ਪਏ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਟ ਹੈ। ਇੱਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਤ ਤਾਹੀਂ ਵਾਰੰਵਾਰ ਜੋ ਹੇਤ ਹੈ। ਪਾਵਨੀ ਭਗਤ ਪਾਏ ਕਾ ਵੀ ਅਗਰ ਭਾਵ ਰੱਖੇ, ਤਾਹੀਂ ਗੁਰੂ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰੂ ਦਿਆਨੰਦ ਮਹਿਮਾ ਅਗਾਧ ਹੋਰ, ਨਮੋ 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 ਲੇਟ ਨੇਤ ਨੇਤ। ਹਾਂ, ਇੱਕ ਕਦਮ ਸ਼ਰਧਾ ਦੇ ਨਾਲ ਗੁਰੂ ਕਹਿੰਦੇ ਮੇਰੇ ਵੱਲ ਸਿੱਖ ਆਉਂਦਾ ਤਾਂ ਮੈਂ ਕਰੋੜ ਕਦਮ ਅੱਗੇ ਹੋ ਕੇ ਲੈਂਦਾ ਹੈ। ਇੱਕ ਵਾਰੀ ਮੈਨੂੰ ਯਾਦ ਕਰਦਾ ਮੇਰਾ ਸਿੱਖਰ ਦਾ ਭਾਵਨਾ ਨਾਲ, ਮੈਂ ਉਹਨੂੰ ਵਾਰ ਵਾਰ ਯਾਦ ਕਰਦਾ ਹਾਂ। ਇੱਕ ਕੌਡੀ ਮੇਰੀ ਪੇਟ ਰੱਖਦਾ ਸ਼ਰਧਾ ਨਾਲ, ਮੈਂ ਉਹਦੇ ਖਜ਼ਾਨੇ ਭਰਨਾ, ਇੱਕ ਯਾਦ ਗੁਰੂ ਕਹਿੰਦਾ ਹੈ। ਇਉਂ ਭਾਈ ਗੋਂਡੇ ਨੇ ਗੁਰੂ ਚਰਨਾਂ ਦਾ ਧਿਆਨ ਕਰਿਆ, ਗੁਰੂ ਚਰਨਾਂ ਦਾ ਧਿਆਨ ਕਰਿਆ। ਅੱਜ ਪਹੁੰਚੇ ਨਾ ਦੁਆਰਕਾ, ਕ੍ਰਿਸ਼ਨ ਭਗਵਾਨ ਧਿਆਨ ਮਗਨ ਬੈਠੇ ਹਨ, ਅਰਜੁਨ ਮਿਲਣ ਵਾਸਤੇ ਆ, ਦਰਸ਼ਨ ਵਾਸਤੇ ਆਉਂਦਾ ਹੈ। ਗੁਰੂ ਦੇਖ ਕੇ ਵੀ ਧਿਆਨ ਮਗਨ ਬੈਠੇ ਹੁੰਦਾ, ਦੂਰ ਬੈਠ ਗਿਆ ਇਹਦੇ ਨਾਲ ਕੋਈ ਸਤਿਪੁਰਸ਼ਾਂ ਦੇ ਪਾਸ ਕਹਿਣੇ ਕੁਛ ਨਹੀਂ ਜਾਂਦਾ ਹੁੰਦਾ, ਦੂਰ ਬੈਠ ਗਿਆ ਜਦੋਂ ਧਿਆਨ ਤੋਂ ਆਸਾਨ ਹੋਣਗੇ, ਫਿਰ ਮੈਂ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂਗਾ। ਬੈਠਾ ਰਿਹਾ, ਉਡੀਕਦਾ ਰਿਹਾ, ਕਿਸੇ ਵੀ ਸੁਰਨੇ ਵੀ ਉਠਾਉਂਦਾ ਰਿਹਾ, ਇਹ ਭਗਵੰਤ ਨਾ ਹੋਇਆ। ਪਹਿਲਾ ਭਗਤਾਂ ਭਗਵਾਨ ਦਾ ਧਿਆਨ ਕਰਦੇ ਨੇ, ਇਹਨਾਂ ਨੂੰ ਕਿਸੇ ਧਿਆਨ ਵਿੱਚ ਬੈਠਣ ਦੀ ਕੀ ਲੋੜ, ਅਤੇ ਧਿਆਨ ਵਿੱਚ ਮਗਨ ਬੈਠੇ ਵੀ ਨਹੀਂ, ਇਹ ਵੀ ਕਲਪਨਾ ਕਰਦਾ ਰਿਹਾ ਆਦਮੀ। ਸਰ ਜਿਸ ਵਕਤ ਨੇਤਰ ਖੋਲ੍ਹੇ, ਕ੍ਰਿਸ਼ਨ ਜੀ ਨੇ ਅਰਜੁਨ ਅੱਗੇ ਗਿਆ, ਨਮਸਕਾਰ ਕੀਤੀ, ਆਪਣਾ ਸਵਾਲ ਰੱਖ ਦਿੱਤਾ, ਮਹਾਰਾਜ ਪਹਿਲਾਂ ਅਸੀਂ ਭਗਤ ਦਾ ਤੁਹਾਡਾ ਧਿਆਨ ਕਰਦੇ ਹਾਂ, ਭਗਤ ਦਾ ਫਰਜ਼ ਹੈ ਭਗਵਾਨ ਦਾ ਧਿਆਨ ਕਰਕੇ ਉਹਦੇ ਵਿੱਚ ਲੀਨ ਹੋਵੇ, ਭਗਤ ਨੇ ਭਗਵਾਨ ਦੇ ਵਿੱਚ ਲੀਨ ਹੁਣ ਆਪਾਂ ਗਵਾ ਲੈਣਾ ਹੈ, ਲੀਨ ਨੇ ਸਮੁੰਦਰ ਵਿੱਚ ਮਿਲਣਾ ਹੈ, ਸਿੱਖ ਨੇ ਗੁਰੂ ਵਿੱਚ ਲੀਨਤਾ ਹਾਸਿਲ ਕਰਨੀ ਹੈ। ਤੁਸੀਂ ਪ੍ਰਤੀਤ ਹੁੰਦਾ ਸੀ ਕਿਸੇ 'ਚ ਧਿਆਨ ਮਗਨ ਬੈਠੇ ਸਾਂ, ਤੁਹਾਨੂੰ ਕਿਸੇ 'ਤੇ ਧਿਆਨ ਕਰਨ ਦੀ ਕੀ ਲੋੜ ਹੈ? ਜਦੋਂ ਤੁਸੀਂ ਵੀ ਕਹਿੰਦੇ ਅਰਜਨਾ ਜਿਹੜੇ ਮੇਰਾ ਧਿਆਨ ਕਰਦੇ ਨੇ, ਮੈਂ ਵੀ ਤਾਂ ਉਹਨਾਂ ਦਾ ਧਿਆਨ ਕਰਦਾ ਹਾਂ। ਹਾਂ, ਮੈਂ ਵੀ ਕਿਸੇ ਦੇ ਪ੍ਰੇਮੀ ਦੇ ਧਿਆਨ ਦੇ ਵਸੀ ਜੀ ਪਾਇਆ ਬੈਠਾ ਸੀ, ਕਿਵੇਂ ਕਰਕੇ ਮੈਂ ਗੁਣਬੰਧ ਸਗਲ ਕੀ ਦੀਨ, ਮੇਰਾ ਜੀਵਨ ਮੇਰੇ ਦਾਸ ਪਰਮੇਸ਼ਰ, ਕਹਿੰਦੇ ਮੈਂ ਸਾਰੇ ਸੰਸਾਰ ਦਾ ਆਧਾਰ ਹਾਂ ਜੀਵਨ ਰੂਪਾਂ, ਪਰ ਮੇਰਾ ਜੀਵਨ ਮੇਰੇ ਪਿਆਰੇ ਹਨ, ਉਹ ਮੈਨੂੰ ਬੰਨ ਲੈਂਦੇ ਨੇ ਪ੍ਰੇਮ ਦੀਆਂ ਜ਼ੰਜੀਰਾਂ ਦੇ ਵਿੱਚ। ਭਗਤ ਜੀ ਨੇ ਕਦੇ ਕਿਹਾ ਸੀ, ਜਦੋਂ ਹਮ ਵਾਧੇ ਮੋਏ ਖਾਸ ਤੋਂ ਪ੍ਰੇਮ ਬੰਨਣ ਤੋਂ ਵਾਧੇ, ਆਪਣੇ ਸੂਟਰੀ ਕੋ ਯਤਨ ਕਰੋ, ਹਮ ਸੀਟਾ ਤੋਂ ਮਹਾਰਾਜ ਦੇ। ਪ੍ਰਭੂ, ਅਸੀਂ ਜੀਵ ਦੇ ਮੋਹ ਦੇ ਬੰਧਨਾਂ ਵਿੱਚ ਬੰਨੇ ਹੋਏ ਹਾਂ, ਤੇਰਾ ਭਜਨ ਕਰਕੇ ਛੁਟਕਾਰਾ ਪਾ ਜਾਂਗੇ। ਤੁਸੀਂ ਪ੍ਰੇਮ ਦੇ ਬੰਧਨਾਂ ਤੋਂ ਭਲਾ ਕਿਵੇਂ ਛੁਟਕਾਰਾ ਪਾਉਣੇ ਹੋ? ਦੱਸੋ, ਆਪਣੇ ਛੁਟਕਾਰੇ ਦਾ ਉਪਾਅ ਕਰੋ, ਕਿ ਅਸੀਂ ਤਾਂ ਛੁਟਕਾਰਾ ਤੇਰਾ ਭਜਨ ਕਰਕੇ ਕਰ ਲਵਾਂਗੇ। ਕਿਤੇ ਆਦਿ ਰਾਸ ਦਿਖਾਇਆ ਇਹਨਾਂ ਸਾਧ ਸੰਗਤ। ਭਾਈ ਗੋਂਡਾ ਦਿਨ ਚੜ੍ਹੇ ਤੱਕ ਧਿਆਨ ਵਗਣ ਲਿਆ, ਪਹਿਰ ਦਿਨ ਚੜ੍ਹ ਗਿਆ, ਦੁਪਹਿਰ ਹੋ ਗਈ, ਤੀਸਰਾ ਪਹਿਰ ਗਿਆ, ਧੁੱਪ ਤੱਕ ਉੱਪਰ ਦੀ ਲੰਘੀ, ਸਰੀਰ ਦੀ ਬੇਖਬਰੀ ਲੰਘੀ, ਇੰਨੀ ਇਹਨੇ ਗਹਿਰਾ ਧਿਆਨ ਲਿਆ। ਇਹ ਜੋ ਧਿਆਨ ਦੇ ਵਸੀ ਕੂਠ ਹੈ ਗੁਰੂ ਅਤੇ ਪਰਮੇਸ਼ਵਰ, ਇੱਧਰ ਕੀਰਤਪੁਰ ਸਾਹਿਬ ਗੁਰੂ ਸੱਤਵੇਂ ਪਾਤਸ਼ਾਹ ਅੰਮ੍ਰਿਤ ਵੇਲੇ ਅਸਥਾ ਜੀ ਦੀਵਾਰ ਦੇ ਵਿੱਚ ਪਹੁੰਚੇ, ਕੀਰਤਨ ਹੋ ਰਿਹਾ ਹੈ, ਆਪ ਆਪਣੇ ਤਖਤਾਰੂ ਨੇਤਰ ਮੀਰ ਕੇ ਸਮਾਜ ਦਾ ਸਿੱਖ ਹੁੰਦੇ ਹਨ, ਅਸਥਾ ਜੀ ਦੀਵਾਰ ਦਾ ਭੋਗ ਪੈ ਗਿਆ, ਅੱਗੇ ਭੋਗ ਪੈਣ ਸਾਰ ਹੀ ਚਾਹ ਪ੍ਰਸ਼ਾਦ ਵਰਤੇ ਤੋਂ ਬਾਅਦ ਚਲੇ ਜਾਂਦੇ, ਸੇਵਾਦਾਰ ਘੋੜਾ ਨਹੀਂ ਖੜਾ ਹੁੰਦਾ, ਘੋੜੇ 'ਤੇ ਸਵਾਰ ਹੋ ਕੇ ਸੈਰ ਵਾਸਤੇ ਜਾਂਦੇ, ਪਰ ਅੱਜ ਘੋੜਾ ਨਹੀਂ ਖੜਾ, ਸਮਾਜ ਦਾ ਸਿੱਖ ਬੈਠੇ ਹਨ, ਸ਼ਰਾਬ ਪ੍ਰਸ਼ਾਦ ਵਰਤ ਗਿਆ, ਜਾਣ ਵਾਲੇ ਪ੍ਰੇਮੀ ਚਲੇ ਗਏ, ਕੁਛ ਸਿੱਖ ਇਹ ਜਾਣਨ ਵਾਸਤੇ ਵੀ ਦੇਖੇ ਸੋਜੀ ਪ੍ਰੀਤਮ ਕਿਸਦੇ ਪ੍ਰੇਮ ਦੇ ਵਸੀ ਪੂਤ ਹੋਇਆ ਬੈਠਾ ਹੈ, ਅੱਜ ਕਿਸ ਰਸ ਬੈਠਾ ਹੈ, ਪੱਥਰ ਦੀ ਮੂਰਤੀ ਨਾਲ ਜਿੰਦਾ ਨਹੀਂ, ਪ੍ਰਤੀਤ ਹੁੰਦਾ ਕਿਸੇ ਦੇ ਪ੍ਰੇਮ ਦੇ ਵਸੀ ਪੂਤ ਹੈ, ਕਿਸੇ ਪ੍ਰੇਮੀ ਨੇ ਪ੍ਰੇਮ ਦੇ ਬੰਧਨ ਪਾਏ ਹੋਏ ਹਨ, ਇਉਂ ਹੈ ਐਸਾ ਬੈਠੇ ਰਹੇ ਹੈ। ਪਹਿਰ ਦਿਨ ਚੜ੍ਹ ਗਿਆ ਉਸੇ ਤਰ੍ਹਾਂ ਬੈਠੇ ਹਨ, ਅੰਗ ਤੱਕ ਨਹੀਂ ਹਿਲਾਉਂਦੇ ਜਿਵੇਂ ਸਮਾਧ ਇਸ ਪੁਰਸ਼ ਬੈਠਾ ਹੁੰਦਾ ਹੈ। ਦੁਪਹਿਰ ਹੋ ਗਈ ਉਸੇ ਤਰ੍ਹਾਂ ਬੈਠੇ ਹਨ, ਅਤੇ ਦੁਪਹਿਰ ਦੇ ਵੇਲੇ ਆ ਕੇ ਲਾਂਗਰੀ ਨੇ ਅਰਜ਼ ਕੀਤੀ ਲੰਗਰ ਦੇ ਵਾਸਤੇ ਚੁੱਪ ਹਨ। ਜਦੋਂ ਤੀਸਰਾ ਪੈਰ ਹੋਇਆ ਉੱਧਰ ਸਮਾਧੀ ਤੋਂ ਉਸੀ ਕਾਬਲ ਦੇ ਵਿੱਚ ਪਾਈ ਜਾਂਦੇ ਜੀ ਕੁਛ ਮੌਕੇ, ਚਲੋ ਭਾਈ ਕਹਿਣ ਲੱਗੇ ਕੁਵੇਰਾ ਹੋ ਗਿਆ ਜੀ। ਸਿੱਖਾਂ ਜਿਹੜੇ ਇਸ ਉਦੇਸ਼ ਵੀ ਸਨ ਵੀ ਦੇਖੀਏ ਅੱਜ ਚੌਧਰੀ ਕੀਰਤਨ ਦਾ ਕੀ ਸੋਜ ਹੈ, ਸਿੱਖਣ ਗਈ ਮਾਂ ਅੱਜ ਹਜ਼ੂਰ ਨੇ ਕੀ ਕੌਤਕ ਕੀਤਾ। ਕਹਿਣ ਲੱਗੇ ਭਾਈ ਸਿੱਖ ਨੇ ਚਰਨ ਫੜੇ ਹੋਏ ਸਨ, ਜਿੰਨਾ ਚਿਰ ਚਰਨ ਨਾ ਛੱਡਣਾ ਕਿਵੇਂ ਉੱਠ ਸਕਦਾ ਸੀ। ਇੱਥੇ ਕਾਬਲ ਦੇ ਵਿੱਚ ਭਾਈ ਗਾਉਂਦੇ ਨੇ ਧਿਆਨ ਦੇ ਵਿੱਚ ਚਰਨ ਫੜੇ ਹੋਏ ਸਨ ਅਤੇ ਹੁਣ ਛੱਡੇ ਹਨ, ਹੁਣ ਉੱਥੇ ਸਵੇਰ ਦਾ ਸਮਾਧੀ ਵਿੱਚ ਬੈਠਾ ਸੀ। ਅਨੁਸਾਰ ਸਿੰਘ ਧਿਆਨ ਦੇ ਵਿੱਚ ਇਹ ਤਾਕਤ ਹੈ, ਸੋ ਜਿਹੜੇ ਪ੍ਰੇਮੀ ਹਨ ਧਿਆਨ ਸ਼ਕਤੀ ਦੁਆਰਾ ਪਰਮੇਸ਼ੁਰ ਨੂੰ ਗੁਰੂ ਨੂੰ ਇਹਨੂੰ ਪ੍ਰੇਮ ਦੇ ਬੰਧਨਾਂ ਵਿੱਚ ਪਾ ਲੈਂਦੇ ਹਨ। ਸਦੇ ਤਾਂ ਦੱਸਿਆ ਖੜਾ ਹੈ ਦੁਆਰੇ ਹਰ ਜੀਵ ਪਰਮੇਸ਼ੁਰ ਕਹਿੰਦਾ ਮੈਨੂੰ ਮੇਰੇ ਨਿੱਜ ਧਾਮ ਵਿੱਚੋਂ ਮੇਰੇ ਭਗਤ ਹੈ ਦੁਨੀਆਂ ਵਿੱਚ ਪ੍ਰੇਮ ਦੇ ਲੀਰਾਂ ਪਾ ਕੇ ਖਿੱਚ ਲੈਂਦੇ ਹਨ। ਸਵੇਮ ਸਾਧ ਸਿੰਘ ਧਿਆਨ ਵਿੱਚ ਧਿਆਨ ਸ਼ਕਤੀ 'ਚ ਬੜੀ ਤਾਕਤ ਹੈ। ਨਾਮਾ ਕਹਿਤ ਭਗਤ ਵਸ ਕੇਸ਼ਵ ਅਜਹੂੰ ਬਲ ਕੇ ਦੁਆਰ ਖੜੇ। ਆਇਓ ਧਿਆਨ ਪੁੱਛਿਆ ਸੀ ਗੁਰੂ ਅਰਜਨ ਦੇ ਮਹਾਰਾਜ ਜੀ ਤੋਂ, ਗੁਰੂ ਸਾਹਿਬ ਜੀ ਧਿਆਨ ਕਿਹੜਾ ਜਾਇਜ਼ ਹੈ? ਆਪਣੀਆਂ ਸਮਾਇਆ ਸੀ ਗੁਰ ਕੀ ਮੂਰਤ ਮੰਨੇ ਧਿਆਨ, ਗੁਰੂ ਪਰਮੇਸ਼ਰ ਰੂਪ ਹੈ ਉਸਦਾ ਧਿਆਨ ਹੀ ਪਰਮੇਸ਼ਰ ਦਾ ਧਿਆਨ ਹੈ।
ਮਨ ਮੇ ਕਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮੈਂ ਕਰੀਏ
ਦੱਸਿਆ ਗੁਰੂ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਪਾਏ। ਇਉਂ ਫਰਮਾਨ ਕੀਤਾ ਜੇ ਇਸ ਮੂਰਤ ਨੂੰ ਹਿਰਦੇ ਵਿੱਚ ਵਸਾ ਲਵੇ ਕੋਈ, ਕਾਫ਼ੀ ਦੇਰ ਦੇ ਅਭਿਆਸ ਨਾਲ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਦੀ ਮਸ਼ਕ ਨਾਲ ਬਾਅਦ ਧਿਆਨ ਹੁੰਦਾ ਹੈ, ਉਸ ਤੋਂ ਬਾਅਦ ਅੰਤਿਮ ਧਿਆਨ ਹੁੰਦਾ ਹੈ। ਜਦੋਂ ਇਹ ਧਿਆਨ ਪਰਪੱਕ ਹੋ ਜਾਂਦਾ ਹੈ, ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ, ਅੰਦਰ ਹਿਰਦੇ ਵਿੱਚ ਆ ਜਾਂਦਾ ਹੈ, ਹਰ ਵਕਤ ਬਣਿਆ ਰਹਿੰਦਾ ਅੰਧੇਰੇ ਵਿੱਚ ਹੁੰਦਾ, ਫਿਰ ਅੰਦਰ ਹੀ ਧਿਆਨ ਰੋਸ਼ਨੀ ਵਿੱਚ ਹੋ ਜਾਂਦਾ ਹੈ। ਤਾਂ ਉਸ ਮੌਕੇ ਜਦੋਂ ਹਿਰਦੇ ਵਿੱਚ ਵਸ ਗਿਆ ਤਾਂ ਸਿੰਘ ਇਉਂ ਦੱਸਿਆ ਗੁਰਕੀ ਮੂਰਤ ਹਿਰਦੇ ਵਸਾਇਆ ਜੋ ਇੱਛੇ ਸੋਈ ਫਲਸਾ, ਜੋ ਇੱਛੇ। ਇੰਨੀ ਧਿਆਨ ਵਿੱਚ ਸ਼ਕਤੀ ਹੈ ਕਿਉਂਕਿ ਮਨ ਇਕੱਠਾ ਹੋ ਜਾਂਦਾ ਹੈ, ਮਨ ਦੇ ਇਕੱਠਾ ਹੋਣ ਵਿੱਚ ਬੇਅੰਤ ਸ਼ਕਤੀਆਂ ਹਨ। ਤਾਂ ਤੇ ਧਿਆਨ ਸ਼ਕਤੀ ਧਿਆਨ ਤੇ ਸਿਮਰਨ ਇਕੱਠਾ ਕੀਤਾ ਜਾਂਦਾ ਗੁਰੂ ਘਰ ਦੇ ਵਿੱਚ। ਸੋ ਸਿਮਰਨ ਸਿਮਰਨ ਹੁੰਦਾ ਗੁਰਮੰਤਰ ਦਾ, ਗੁਰੂ ਸ਼ਬਦ ਦਾ, ਨਾਮ ਦਾ, ਗੁਰੂ ਉਪਦੇਸ਼ ਦਾ, ਇੱਕੋ ਚੀਜ਼ ਦੇ ਨਾਂ ਹਨ। ਇਹਦੀਆਂ ਜੁੱਤੀਆਂ ਉੱਤੀਆਂ ਬਹੁਤ ਹਨ ਅਧਿਕਾਰ ਦੇ ਮੁਤਾਬਕ। ਅਤੇ ਸ੍ਰੀ ਬਾਣੀ ਦੁਆਰਾ ਕਈ ਦਫ਼ਾ ਅੱਗੇ ਵੀ ਅਰਜ ਕੀਤਾ ਹੈ, ਮੱਧਮਾ ਬਾਣੀ ਦੁਆਰਾ, ਪ੍ਰਸੰਤੀ ਬਾਣੀ ਦੁਆਰਾ, ਭਰਾ ਬਾਣੀ ਦੁਆਰਾ ਸਾਥ ਸਾਥ ਸਿਮਰਨ ਹੁੰਦਾ ਹੈ। ਅਤੇ ਇਸ ਤੋਂ ਇਲਾਵਾ ਤ੍ਰਿਪਤੀ ਵਿੱਚ ਸਿਮਰਨ ਹੁੰਦਾ, ਦਸਵੇਂ ਦਵਾਰ ਵਿੱਚ ਸਿਮਰਨ ਹੁੰਦਾ, ਧਿਆਨ ਸਿਮਰਨ ਇਕੱਠੇ ਕੀਤੇ ਜਾਂਦੇ ਨੇ। ਸਿਮਰਨ ਅਤੇ ਧਿਆਨ ਦੇ ਆਸਰੇ ਜਦੋਂ ਮਨ ਪੂਰਾ ਸਥਿਤ ਹੋ ਜਾਂਦਾ ਹੈ, ਇਹ ਜੀ ਅਵਸਥਾ ਦੇ ਵਿੱਚ ਬੜੀ ਪ੍ਰਬਲ ਸ਼ਕਤੀ ਹੋ ਜਾਇਆ ਕਰਦੀ ਹੈ। ਔਰ ਇੱਧਰ ਧਰੂ ਨੂੰ ਨਾਰਦ ਮੁਨੀ ਨੇ ਪ੍ਰਾਣਾਯਾਮ ਦਾ ਮਾਰਗ, ਪ੍ਰਾਣਾਯਾਮ ਹੁੰਦਾ ਪ੍ਰਾਣ ਤਹਨ ਲਿਜਾਣੇ, ਹੇਠਾਂ ਨੂੰ ਛੱਡਣੇ, ਆਹਿਸਤਾ ਆਹਿਸਤਾ ਕੁੰਭਕ ਕਰਨਾ। ਉੱਪਰ ਵੀ ਕੁੰਭਕ ਹੁੰਦਾ, ਹੇਠਾਂ ਵੀ ਕੁੰਭਕ ਹੁੰਦਾ, ਖੈਰ ਇਸ ਤਰੀਕੇ ਸਿਰ ਕੁੰਭਕ ਨਾ ਰੋਕਣ ਦਾ ਹੈ। ਤਾਂ ਆਹਿਸਤਾ ਆਹਿਸਤਾ ਥੋੜ੍ਹਾ ਥੋੜ੍ਹਾ ਬਣਾਉਂਦੇ ਹਨ। ਇਹ ਅੱਜ ਕੱਲ੍ਹ ਗਰਮੀ ਖੁਸ਼ਕੀ ਇਸ ਦੇ ਵਿੱਚ ਬਹੁਤ ਵੱਧ ਜਾਂਦੀ ਹੈ, ਗਰਮੀ ਨਾਲ ਸਰੀਰ ਅੱਗ ਮੰਗਤਾ ਫੁੱਕਦਾ ਹੈ, ਇਸ ਕਰਕੇ ਇਸ ਸਮੇਂ ਵਿੱਚ ਗੁਰੂ ਬਾਬਾ ਜੀ ਨੇ ਇਸ ਨੂੰ ਪਸੰਦ ਨਹੀਂ ਕੀਤਾ। ਗੁਰੂ ਨਾਨਕ ਦੇਵ ਜਿਸ ਵਕਤ ਰਾਜੇ ਸ਼ਿਵਨਾਥ ਪਾਸ ਪਹੁੰਚੇ, ਉੱਥੇ ਉਸਨੂੰ ਪ੍ਰੇਮਾ ਭਗਤੀ ਦਾ ਮਾਰਗ ਦੱਸਿਆ। ਉਸਨੇ ਪ੍ਰਾਣਾਯਾਮ ਦੀ ਬਾਤ ਵੀ ਜ਼ਿਕਰ ਕੀਤਾ ਗੁਰੂ ਨਾਲ, ਪਹਿਲੇ ਸਮਿਆਂ 'ਚ ਲੋਕ ਪ੍ਰਾਣਾਯਾਮ ਕਰਦੇ ਸਨ, ਆਪ ਗੁਰੂ ਜੀ ਕਹਿੰਦੇ ਅਸੀਂ ਪ੍ਰਾਣਾਯਾਮ ਨਹੀਂ ਕਰਾਉਣਾ, ਪ੍ਰਾਣਾਯਾਮ ਮਾਰਗ ਕਠਿਨ ਹੈ ਇਸ ਸਮੇਂ ਦੇ ਲੋਕਾਂ ਵਾਸਤੇ, ਦਿਮਾਗ ਚਾਰ ਨਹੀਂ ਚੱਲਣ ਵਾਲੇ ਹਨ। ਫਿਰ ਹਾਂ ਤੇਰਾ ਖਿਆਲ ਹੈ, ਤੈਨੂੰ ਪ੍ਰਾਣਾਯਾਮ ਦੇ ਅੰਗ ਲਿਖਾ ਦਿੰਦੇ, ਉੱਥੇ ਪ੍ਰਾਣ ਸੰਗਲੀ ਨਾਮ ਕਰਕੇ ਪੁਸਤਕ ਲਿਖਾ ਦਿੰਦੇ, ਸਾਰਿਆਂ ਨੂੰ ਪ੍ਰਾਣਾਯਾਮ ਦੇ ਲਿਖਾਏ, ਉਸ ਪੁਸਤਕ ਦਾ ਨਾਮ ਪ੍ਰਾਣ ਸੰਗਲੀ ਰੱਖਿਆ। ਪਰ ਇਹ ਵੀ ਕਹਿ ਦਿੱਤਾ ਦੇਖੋ ਇਸ ਦੇ ਮੁਤਾਬਕ ਚੱਲਣਾ ਨਹੀਂ, ਅਮਲ ਨਹੀਂ ਕਰਨਾ, ਨਾ ਕਿਸੇ ਨੂੰ ਦਿਖਾਉਣਾ। ਪੰਜਵੇਂ ਜਾਮੇ ਵਿੱਚ ਮੰਗਾਵਾਂਗੇ, ਸਾਡੇ ਸਿੱਖ ਹੋਣਗੇ ਆਪਣੀ ਔਲਾਦ ਨੂੰ ਕਹਿ ਜਾਈ ਇਹ ਦੇ ਦੇ। ਗੁਰੂ ਅਰਜਨ ਦੇਵ ਮਹਾਰਾਜ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਧੀ ਹੈ, ਉਸ ਮੌਕੇ ਭਾਈ ਪੁਰਾਣੇ ਨੂੰ ਭੇਜਿਆ ਲੈ ਕੇ ਆਓ, ਉਹਨਾਂ ਨੇ ਲਿਆਂਦਾ। ਗੁਰੂ ਜੀ ਨੇ ਦੇਖ ਕੇ ਪ੍ਰਾਣ ਸੰਗਲੀ, ਅਤੇ ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ ਵੀ ਜੇ ਖੜੇ ਦਰਜ ਕੀਤਾ ਸਿੱਖ ਕਰਨ ਲੱਗ ਜਾਣਗੇ, ਰੋਗ ਖੜੇ ਕਰ ਲੈਣਗੇ, ਸਾਡੇ ਦਿਲ ਦਾ ਨੁਕਸਾਨ, ਕਿਉਂਕਿ ਗਰਮੀ ਖੁਸ਼ਕੀ ਬਹੁਤ ਜ਼ਿਆਦਾ ਵਧਾਉਂਦਾ ਹੈ ਇਸ ਸਮੇਂ ਦੇ। ਤਾਂ ਵੈਸੇ ਹੀ ਇੰਨੇ ਤਕੜੇ ਦਿਮਾਗ ਨਹੀਂ, ਸਿਮਰਨ ਦਿਮਾਗ ਦੀ ਚਾਰ ਹੀ ਨਹੀਂ ਚੱਲਣੀ ਰੁਪਈਆਂ ਹੋਰ ਤਾਂ ਕੀਤੀਆਂ। ਸੋ ਇਸ ਵਾਸਤੇ ਉਹਨੂੰ ਫਿਰ ਸਰੋਵਰ ਵਿੱਚ ਪ੍ਰਵਾਹ ਕਰਵਾ ਡਬੋ ਦਿੱਤਾ ਸੀ। ਸੋ ਇਸ ਤਰੀਕੇ ਸਿਰ ਆਓ ਪੈਰ ਧਰੂ ਨੂੰ ਨਾਰਦ ਮੁਨ ਜੀ ਨੇ ਪ੍ਰਾਣਾਯਾਮ ਦਾ ਮਾਰਗ ਔਰ ਚਤੁਰਭੁਜ ਦਾ ਧਿਆਨ ਇਸ ਦੇ ਵਿੱਚ ਪ੍ਰਵਿਰਤ ਕਰਕੇ ਆਪ ਰਾਜੇ ਸੁਸਾਨ ਪਾਤ ਪਾਸ ਨਾਰਦ ਜੀ ਪਹੁੰਚਦੇ ਹਨ। ਉਸਨੂੰ ਜਾ ਕੇ ਸਮਝਾਉਂਦੇ, ਦੇਖੋ ਰਾਜਨ ਕਿਤਨੀ ਵੱਡੀ ਗਲਤੀ ਕੀਤੀ, ਇੱਕ ਮੇਰੇ ਅਪਰਾਧ ਬੱਚੇ ਦਾ ਨਿਰਾਦਰ ਤੈਂ ਕੀਤਾ, ਉਸਨੇ ਬੜਾ ਹਸਤਾਰਨ ਕੀਤਾ ਹੈ, ਅਗਰ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਿਆ, ਜਾਂ ਉਸਨੇ ਜੋ ਕੁਛ ਪ੍ਰਾਣਾਯਾਮ ਦੁਆਰਾ ਦੱਸਿਆ ਹੈ ਸਫਲਤਾ ਪ੍ਰਾਪਤ ਕਰ ਲਈ, ਐਸਾ ਨਾ ਹੋਵੇ ਕਿ ਇੱਥੋਂ ਉਲਟ ਵਰ ਲੈ ਲਵੇ, ਬਿਹਤਰ ਹੈ ਉਸਨੂੰ ਉਹਦਾ ਹੱਕ ਦੇ। ਇਹ ਵਚਨ ਸੁਣ ਕੇ ਰਾਜਾ ਬੜਾ ਤਰਕੀਤ ਹੋਇਆ। ਉਸ ਤੋਂ ਬਾਅਦ ਉਸਨੇ ਆਪਣੇ ਅਹਿਲਕਾਰ ਭੇਜੇ, ਧਰੂ ਦੇ ਪਾਸ ਵੀ ਜਾਓ, ਉਹਨੂੰ ਕਹੋ ਅੱਧੇ ਰਾਜ ਦਾ ਹੱਕ ਹੈ, ਉਹਨੂੰ ਅੱਧਾ ਰਾਜ ਮੈਂ ਦਿੰਦਾ, ਵਾਪਸ ਆ ਜਾਵੇ। ਜਦੋਂ ਅਹਿਲਕਾਰਾਂ ਨੇ ਜਾ ਕੇ ਕਿਹਾ ਵੀ ਰਾਜਕੁਮਾਰ ਅੱਧੇ ਰਾਜ ਦਾ ਹੱਕ ਹੈ ਤੇਰਾ, ਆਪਣਾ ਦਰ ਰਾਜ ਲੈ ਲੈ। ਉਸ ਮੌਕੇ ਧਰੂ ਨੂੰ ਹੌਸਲਾ ਹੋ ਕੇ ਕਹਿਣ, ਦੇਖੋ ਅਜੇ ਤਾਂ ਮੈਂ ਇੱਕ ਕਦਮ ਵੀ ਨਹੀਂ ਉਠਾਇਆ, ਇਹਨੇ ਅਜੇ ਸ਼ੁਰੂ ਕੀਤਾ ਹੈ, ਵੈਸੇ ਤੁਸੀਂ ਪੁਸ਼ਟੀ ਕਰਨੀ, ਅਜੇ ਹੱਕ ਮਿਲ ਰਿਹਾ, ਪਹਿਲਾਂ ਹੱਕ ਨਹੀਂ ਸੀ ਮਿਲਦਾ, ਰਾਜਾ ਦੀ ਗੋਦ ਵਿੱਚ ਬੈਠਣ ਦਾ ਹੱਕਦਾਰ ਹੀ ਨਹੀਂ ਤੁਮੇ ਕਿਹਾ ਜਾਂਦਾ ਸੀ, ਲੇਕਿਨ ਹੁਣ ਹੱਕ ਮਿਲਦਾ, ਅੱਧਾ ਰਾਜ ਮਿਲ ਰਿਹਾ। ਉਹਨੂੰ ਹੌਸਲਾ ਕਹਿਣ ਲੱਗ, ਕਹਿ ਦਿਉ ਮੇਰੇ ਪਿਤਾ ਨੂੰ ਮੈਨੂੰ ਰਾਜਪਾਲ ਦੀ ਲੋੜ ਨਹੀਂ ਹੈ, ਮੈਂ ਤਾਂ ਜੋ ਕੁਛ ਲੈਣਾ ਰੱਬ 'ਚ ਲੈਣਾ। ਅਹਿਲਕਾਰ ਮੁੜਿਆ ਹੈ ਆ ਕੇ ਜੋ ਕੁਛ ਧਰੂਨ ਦਾ ਦ੍ਰਿੜ ਵਿਸ਼ਵਾਸ ਸੀ ਕਹਿ ਦਿੱਤਾ ਵੀ ਉਹ ਨਹੀਂ ਚਾਹੁੰਦਾ ਇਸ ਤੋਂ ਕੁਛ। ਫਿਰ ਰਾਜਾ ਨੇ ਅਹਿਲਕਾਰ ਭੇਜੀ ਵੀ ਉਹਨੂੰ ਕਹਿ ਦਿਓ ਸਾਰਾ ਰਾਜ ਦਿੰਦਾ ਮੁੜਿਆ, ਅੱਗੇ ਦੀ ਵਜ੍ਹਾ ਸਾਰਾ ਰਾਜ ਦੇ ਰਿਹਾ ਸੀ। ਫਿਰ ਜਦੋਂ ਫਿਰ ਇਹ ਜਾ ਕੇ ਕਿਹਾ ਤਰੂ ਨੂੰ, ਬਈ ਤਰੂ ਆ ਜਾ, ਤੇਰਾ ਪਿਤਾ ਤੈਨੂੰ ਸਾਰਾ ਹੀ ਰਾਜ ਦਿੰਦਾ ਹੈ, ਇਸ ਹੱਕ ਨੂੰ ਛੋੜ ਦੇ। ਤਰੂ ਨੂੰ ਹੋਰ ਜ਼ਿਆਦਾ ਹੌਸਲਾ ਹੋ ਗਿਆ, ਕਹਿਣਾ ਦੇਖੋ ਸਾਰਾ ਰਾਜ ਮਿਲ ਰਿਹਾ ਹੈ। ਉਸ ਮੌਕੇ ਤਰੂ ਦੀ ਇੱਛਾ ਜਿਹੜੀ ਇਸ ਰਾਜ ਦੀ ਸੀ, ਉਹ ਉਲਟ ਕੇ ਹੁਣ ਅਟਲ ਪਦਵੀ ਦੀ ਇੱਛਾ ਪੈਦਾ ਹੋ ਜਾਂਦੀ ਹੈ। ਇਹ ਰਾਜ ਤਾਂ ਮਿਲ ਹੀ ਰਿਹਾ ਹੈ, ਇਸਦੇ ਵਾਸਤੇ ਕੀ ਤਪ ਕਰਨਾ? ਅਟਲ ਪਦਵੀ ਦੀ ਇੱਛਾ ਰੱਖ ਕੇ ਫਿਰ ਉਸਨੇ ਤਪ ਕੀਤਾ ਤੇ ਉਹਨਾਂ ਨੂੰ ਇਉਂ ਜਵਾਬ ਦਿੱਤਾ,
ਮੈਂ ਜੋਗ ਕਮਾ ਲੂੰਗਾ ਰਾਜ ਤੇਰਾ ਛੱਡ ਕੇ, ਰਾਜ ਮੇਰਾ ਛੱਡ ਕੇ, ਮੈਂ ਜੋਗ ਕਮਾ ਲੂੰਗਾ ਰਾਜ ਤੇਰਾ ਛੱਡ ਕੇ, ਰਾਜ ਮੇਰਾ ਛੱਡ ਕੇ।
ਰਾਜ ਦੀ ਇੱਛਾ ਹੀ ਸ਼ਾਂਤ ਹੋ ਚੁੱਕੀ ਹੈ, ਹੁਣ ਉਸਨੇ ਅਟਲ ਪਦਵੀ ਦੀ ਇੱਛਾ ਰੱਖ ਕੇ ਭਜਨ ਕਰਨਾ, ਤਪ ਕਰਨਾ ਆਰੰਭ ਕਰ ਦਿੱਤਾ। ਨਾਰਦ ਮੁਨ ਨੇ ਜੋ ਕੁਛ ਦੱਸਿਆ ਸੀ ਉਸ ਤਰੀਕੇ ਸਿਰ ਆਹਿਸਤਾ ਆਹਿਸਤਾ ਆਪਣੇ ਮਨ ਨੂੰ ਪ੍ਰਾਣਾਯਾਮ ਦੁਆਰਾ ਔਰ ਧਿਆਨ ਦੁਆਰਾ ਅਸਥਿਰ ਕਰਦਾ ਹੈ, ਇਕਾਗਰ ਕਰਦਾ ਹੈ। ਮਨ ਦੀ ਇਕਾਗਰਤਾ, ਮਨ ਦੇ ਟਿਕਾਅ ਵਿੱਚ ਬੜੀ ਬੜੀਆਂ ਤਾਕਤਾਂ ਹਨ। ਇੱਕ ਛਿਣ ਮਾਤਰ ਮਨ ਸਿਮਰਨ ਧਿਆਨ ਵਿੱਚ ਇਕਾਗਰ ਹੋ ਜਾਏ, ਕਰੋੜ ਸਮੇਂ ਜਗ ਦਾ ਫਲ ਦੱਸਿਆ ਅਤੇ ਉਸਨੂੰ ਕਿਉਂ ਬਾਰਾਂ ਗਿਣਦੇ ਗਿਣਦੇ ਕਿਤਨੀ ਦੇਰ ਜਦੋਂ ਮਨ ਟਿਕਣ ਲੱਗ ਜਾਂਦਾ ਹੈ ਧਿਆਨ ਸਿਮਰਨ ਦੇ ਵਿੱਚ, ਇੱਕ ਧਾਰਨਾ ਕਹਿਲਾਉਂਦੀ ਹੈ। ਬਾਰਾਂ ਧਾਰਨਾ ਦਾ ਇੱਕ ਧਿਆਨ ਕਹਿਲਾਉਂਦਾ ਹੈ। ਬਾਰਾਂ ਬਾਰਾਂ 144 ਤਕਰੀਬਨ 2.5 ਮਿੰਟ ਫਿਰ ਟਿਕਣ ਲੱਗ ਜਾਈ ਹੁਣ ਧਿਆਨ ਸਿਮਰਨ ਦੇ ਵਿੱਚ, ਇੱਕ ਧਿਆਨ ਕਹਿਲਾਉਂਦਾ ਹੈ। ਬਾਰਾਂ ਧਿਆਨਾਂ ਦੀ ਇੱਕ ਸਮਾਧ ਕਹਿਲਾਉਂਦੀ ਹੈ, ਯਾਨੀ ਤਕਰੀਬਨ ਅੱਧਾ ਘੰਟਾ ਬਿਰਤੀ ਜਦੋਂ ਹੀ ਉਜਾਗਰ ਹੋਣ ਲੱਗ ਜਾਏ ਇੱਕ ਸਮਾਧੀ, ਸਮਾਧੀਆਂ ਲਾਉਂਦੇ 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 ਦੋ ਚੀਜ਼ਾਂ ਨੂੰ ਪੈਦਾ ਹੋ ਜਾਂਦੀਆਂ ਹਨ, ਨਿੱਧੀ ਸਿੱਧੀ ਨਿੱਧੀ ਔਰ ਵਾਹਿਗੁਰੂ ਦੀ ਪ੍ਰਾਪਤੀ। ਸਿੱਧੀ ਸਿੱਧੀ ਨਿੱਧੀ ਮਾਇਆ ਹੈ, ਪ੍ਰਭ ਕੇ ਸਿਮਰਨ ਰਿਧ ਸਿੱਧ ਨਾਉ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਸਤਿਗੁਰ। ਸਿੱਧੀ ਸਿੱਧੀ ਨੂੰ ਮਾਇਆ ਮੰਨਿਆ, ਸਤਪੁਰਸ਼ ਪਹਿਲਾਂ ਹਦਾਇਤ ਕਰ ਦਿੰਦੇ ਨੇ ਵੀ ਇਸ ਵਸਤੂ ਵੱਲ ਧਿਆਨ ਨਹੀਂ ਦੇਣਾ, ਇਹ ਰੁਕਾਵਟ ਹੈ, ਇਹ ਬਿਰਤੀ ਨੂੰ ਖਲਜਗਣ ਪੈਦਾ ਕਰਨ ਵਾਲੀ ਹੈ। ਅਗਰ ਇਹਨਾਂ ਵਿੱਚ ਉਲਝ ਗਿਆ ਜੇ ਗਿਆ ਸੂ ਨਿਕਲ ਨਹੀਂ ਸਕੇਗਾ ਸਾਰੀ ਜ਼ਿੰਦਗੀ, ਤਾਂ ਸਾਰਾ ਆਤਮਰਸ ਬਰਬਾਦ ਹੋ ਜਾਏਗਾ। ਤਾਂ ਤੇ ਇਸ ਪਾਸੇ ਦਾ ਧਿਆਨ ਨਹੀਂ ਦੇਣਾ, ਅਸਲੀ ਆਪਣਾ ਜਿਹੜਾ ਮਿਸ਼ਨ ਹੈ ਪ੍ਰਭੂ ਪ੍ਰਾਪਤੀ ਉਹਦੇ ਵਿੱਚ ਸਥਿਤੀ ਕਰਕੇ ਉਹਦੇ ਵਿੱਚ ਨੀਂਤਾ ਹਾਸਲ ਕਰਨੀ, ਇਸ ਵੱਲ ਧਿਆਨ ਦੇਣਾ। ਸੁਣੀ ਸਾਧ ਸਿੰਘ ਕੀ ਔਖੀ ਗੱਲ ਹੈ ਭਲਾ ਦੱਸੋ, 12 ਸਕਿੰਟਾਂ ਤੋਂ ਸ਼ੁਰੂ ਕਰ ਦੇਵੇ, 12 ਸਕਿੰਟ 12 ਗਿਣਦੇ ਕੀ ਹੁੰਦਾ? ਕੁਛ ਵੀ ਨਹੀਂ। ਜੇ 12 ਸਕਿੰਟ ਪਹਿਲੇ ਦਿਨ ਕਰੇ, ਦੂਜੇ ਦਿਨ ਇੰਨਾ ਹੋਰ, 12 ਦਿਨ ਯਾਨੀ ਇੱਕ ਧਾਰਨਾ ਧਿਆਨ ਬਣ ਜਾਏ, ਇਸੇ ਤਰ੍ਹਾਂ ਹੌਲੀ ਹੌਲੀ ਵੱਧਦਾ ਵੱਧ ਜਾਏ ਥੋੜ੍ਹਾ ਥੋੜ੍ਹਾ। 1 ਲੱਖ ਕੋਈ ਕੰਮ ਵਧਿਆ ਮੁਸ਼ਕਿਲ ਹੁੰਦਾ, ਸਿਆਣੇ ਕੁਛ ਥੋੜ੍ਹਾ ਵਧਾਉਂਦੇ ਹਨ, ਉਹ ਛੇਦ ਨਹੀਂ ਹੁੰਦਾ, ਕਸ਼ਟ ਨਹੀਂ ਹੁੰਦਾ, ਤਕਲੀਫ ਨਹੀਂ ਹੁੰਦੀ। ਇਉਂ ਵਧਾਉਂਦੇ ਹੁੰਦੇ ਕਿੰਨੀ ਤਾਕਤ ਪੈਦਾ ਹੋ ਜਾਂਦੀ ਹੈ, ਮਨ ਦੀਆਂ ਇਕਾਗਰਤਾ 'ਚ ਕਿੰਨੀਆਂ ਸ਼ਕਤੀਆਂ ਹਨ, ਕਿੰਨੀਆਂ ਤਾਕਤਾਂ ਹਨ। ਸੁੱਖ ਹੈ, ਸ਼ਾਂਤੀ ਹੈ, ਠੰਡ ਇਹ ਵੀ ਹੈ ਔਰ ਹੋਰ ਤਾਕਤਾਂ ਦੀਆਂ ਜਿੰਨੀਆਂ ਤਾਕਤਾਂ ਤੁਸੀਂ ਪਿਛਲੇ ਸਮੇਂ ਦੇਖਦੇ ਹੋ, ਯੁੱਗ ਬਦਲ ਦਿੱਤੇ, ਸਮੁੰਦਰ ਨੇ ਢਾਈ ਚੂੜੀਆਂ ਕੀਤੀਆਂ ਹਨ, 4 ਯੋਜਨ ਲੰਮੀਆਂ ਬਾਹਾਂ ਕਰਕੇ ਬਾਬੇ ਸ਼੍ਰੀ ਚੰਦ ਨੇ ਤੇ ਧਰਮਦਾਸ ਵਰਗ ਨੂੰ ਖਿੱਚ ਲਿਆ ਹੈ। ਹੋਰ ਅਨੇਕਾਂ ਕਵਿਤਾ ਧਰਮਦਾਸ ਜੀ ਨੇ, ਬਾਬੇ ਲਕਸ਼ਮੀ ਦਾਸ ਨੇ ਘੋੜੇ 'ਤੇ ਚੜ੍ਹ ਕੇ ਸਿੱਧੀ ਉਡਾਰੀ ਸੱਖਣ ਨੂੰ ਮਾਰੀ, ਹੋਰ ਬਹੁਤ ਸਾਰੇ ਕੌਤਕ ਅਨੇਕਾਂ ਇਹੋ ਜਿਹੇ। ਇਹ ਸਾਰੇ ਮਨ ਦੀ ਇਕਾਗਰਤਾ ਵਿੱਚ ਹਨ, ਮਨ ਦੇ ਟਕਾਅ ਵਿੱਚ ਹਨ। ਹੋਰ ਕੀ ਕਹਿਣੇ ਹੋ ਦੱਸੇ, ਜਬ ਤੇਰੇ ਦਿਲ ਦਰਪਣ ਕੀ ਸਫਾਈ ਹੋ ਜਾਏਗੀ, ਬਾਦਸ਼ਾਹੀ ਤੋਂ ਬੁਲਾ ਕਿਆ ਹੈ ਖੁਦ ਖੁਦਾਈ ਹੋ ਜਾਏਗੀ, ਪਰਮੇਸ਼ੁਰ ਵੀ ਅਫੇਦ ਹੋ ਜਾਏਗਾ। ਮਨ ਦੀ ਸ਼ੁੱਧੀ ਦੇ ਵਿੱਚ ਹੀ ਸਾਰੀਆਂ ਤਾਕਤਾਂ ਦੱਸੀਆਂ। ਕਬੀਰ, ਮਨ ਨਿਰਮਲ ਫਿਆ ਜੈਸੇ ਗੰਗਾ ਨੀਰ, ਪਾਛੇ ਲਾਗੂ ਹਰ ਫਿਰੇ ਕਹਿਤ ਕਬੀਰ ਕਬੀਰ। ਇਉਂ ਇਸ ਤਰੀਕੇ ਸਿਰ ਜਿਹੜੇ ਸ਼ੌਕ ਵਾਲੇ ਜਗਿਆਸੂ ਹਨ, ਲਗਨ ਵਾਲੇ ਪ੍ਰੇਮੀ ਹਨ, ਆਹਿਸਤਾ ਆਹਿਸਤਾ ਆਪਣੇ ਆਪਣੀ ਬਿਰਤੀ ਨੂੰ ਥੋੜ੍ਹੇ ਥੋੜ੍ਹੇ 'ਤੇ ਇਉਂ ਵਧਾਉਂਦੇ 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 ਬੜੀ ਦੂਰ ਤੱਕ ਲੈ ਜਾਂਦੇ ਹਨ। ਸ਼ੌਕ ਦੀ ਲੋੜ ਹੈ, ਵੈਰਾਗ ਦੀ ਲੋੜ ਹੈ। ਇਉਂ ਧਰੂ ਨੇ ਆਹਿਸਤਾ ਆਹਿਸਤਾ ਆਪਣਾ ਅਭਿਆਸ ਵਧਾਉਣਾ ਸ਼ੁਰੂ ਕਰ ਦਿੱਤਾ। ਵਧਦੇ 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 ਉਸਦੀ ਬਿਰਤੀ ਅਚਲ ਹੋ ਜਾਂਦੀ ਹੈ। ਪਹਿਲੇ ਵਿੱਚ ਪੂਰਕ ਕੀਤੀਆਂ ਪ੍ਰਾਣ ਕਾਬੂ ਕੀਤੀਆਂ ਮਨ ਕਾਬੂ 'ਚ ਆਉਂਦਾ ਹੈ, ਫਿਰ ਕੁੰਭ ਕੀਤਿਆਂ ਮਨ ਰੁਕਦਾ ਹੈ। ਕਿਉਂ ਪ੍ਰਾਣ ਅਤੇ ਮਨ ਇੱਕ ਚੀਜ਼ ਮਨੇ ਜੋਗੀ ਸ਼ਰਾਣੇ, ਜੇ ਇੱਧਰ ਮਨ ਰੁਕ ਜਾਏ ਤਾਂ ਪ੍ਰਾਣਾਂ ਦੀ ਗਤੀ ਖੁਦ ਧੀਮੀ ਹੋ ਜਾਇਆ ਕਰਦੀ। ਸੁਰਤ ਸ਼ਬਦ ਮਾਰ ਗਈਆਂ ਨੇ ਮਨ ਨੂੰ ਰੋਕ ਕੇ, ਖੁਦ ਬਹੁਤ ਪ੍ਰਾਣ ਦੀ ਗਤੀ ਧੀਮੀ ਹੋਣੀ ਹੋਈ, ਅਤੇ ਪ੍ਰਾਣਾਯਾਮੀਆਂ ਨੇ ਪ੍ਰਾਣ ਰੋਕ ਕੇ ਮਨ ਨੂੰ ਰੋਕਣ ਦਾ ਉਪਰਾਲਾ ਕੀਤਾ। ਉਹ ਮਾਰਗ ਕਠਿਨ ਹੈ, ਇਹ ਮਾਰਗ ਸੌਖਾ ਹੈ। ਤਾਂ ਤੇ ਆਓ ਇਸ ਤਰੀਕੇ ਸਿਰ ਤੂੰ ਨੇ ਨਿੱਤ ਦਾ ਅਭਿਆਸ ਸ਼ੁਰੂ ਕਰ ਦਿੱਤਾ। ਕੁਛ ਦੇਰ ਦੇ ਵਿੱਚ ਹੌਲੀ 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 ਜਦੋਂ ਇਹ ਅਭਿਆਸ ਪਰਪੱਕ ਹੋ ਗਿਆ, ਅਤੇ ਉਸ ਮੌਕੇ ਦੇਵਤਿਆਂ ਨੂੰ ਫਿਕਰ ਪੈਂਦਾ, ਫਿਰ ਇੰਦਰ ਵਰਗਿਆਂ ਨੂੰ ਵੀ ਐਸਾ ਨਾ ਹੋਵੇ ਮੇਰੇ ਇੰਦਰ ਪਦਵੀ ਦੇ ਵਾਸਤੇ ਨਾ ਕਿਤੇ ਸਵਾਲ ਉਠਾ ਲਵੇ। ਉਹ ਡਰਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਹਦੀ ਬਿਰਤੀ ਚੱਲ ਹੈ ਉੱਥੇ ਡੋਲ ਲਾਵੇ, ਕੁਛ ਮਹੀਨੇ ਨਹੀਂ ਰੱਖਦੇ ਹੁੰਦੇ। ਸੰਯਮ ਕਰਕੇ ਇਸੇ ਤਰ੍ਹਾਂ ਅਖੀਰ ਭਗਵਾਨ ਨੇ ਆ ਕੇ ਜਦੋਂ ਇਸ ਦੀ ਬਿਰਤੀ ਪੂਰੀ ਅਚਲ ਹੋ ਗਈ, ਆ ਕੇ ਧਰੂ ਨੂੰ ਦਰਸ਼ਨ ਦਿੱਤੇ, ਬਾਹਰੋਂ ਆ ਕੇ ਆਵਾਜ਼ ਦਿੱਤੀ, ਧਰੂ ਮੈਂ ਆ ਗਿਆ ਹਾਂ। ਪਰ ਧਰੂ ਦੀ ਬਿਰਤੀ ਅਚਲ ਹੈ, ਉਸ ਅਵਸਥਾ ਦੇ ਵਿੱਚ ਬਾਹਰਲੀਆਂ ਆਵਾਜ਼ਾਂ ਕੈਸੇ ਸੁਣਾਈ ਦੇ ਸਕਣ। ਅਖੀਰ ਭਗਵਾਨ ਨੇ ਅੰਦਰੋਂ ਆਪਣੀ ਸ਼ਕਤੀ ਨਾਲ ਉਸਦੀ ਸੁਰਤ ਨੂੰ ਤੁੰਮਿਆ, ਧਰੂ ਨੇ ਨੇਤਰ ਖੋਲ੍ਹੇ, ਅੱਗੇ ਭਗਵਾਨ ਨੂੰ ਖੜ੍ਹਾ ਦੇਖਿਆ, ਚਰਨਾਂ 'ਤੇ ਨਮਸਕਾਰ ਕੀਤੀ। ਭਗਵਾਨ ਕਹਿਣ ਲੱਗੇ, ਧਰੂ ਮੈਂ ਬੜਾ ਖੁਸ਼ ਹਾਂ ਤੇਰੇ 'ਤੇ, ਤੈਂ ਬੜੀ ਭਗਤੀ ਕੀਤੀ ਹੈ, ਤੈਂ ਬੜੀ ਤਪੱਸਿਆ ਕੀਤੀ ਹੈ, ਮੇਰਾ ਧਿਆਨ ਧਰਿਆ ਹੈ, ਮੈਂ ਪ੍ਰਸੰਨ ਹਾਂ ਤੇਰੇ 'ਤੇ। ਤੈਂ ਅਟਲ ਪਦਵੀ ਦੀ ਇੱਛਾ ਰੱਖ ਕੇ ਤੂੰ ਇਹ ਕੁਛ ਕੀਤਾ, ਤੈਨੂੰ ਬੜੀ ਦੇਰ ਤੱਕ ਅਟਲ ਪਦਵੀ ਦੇ ਵਿੱਚ ਅਸਥਿਤ ਰਹਿਣਾ ਪਏਗਾ, ਪਰ ਉਸ ਤੋਂ ਪਹਿਲੇ ਤੇਰੇ ਪਿਤਾ ਦੀ ਥੋੜ੍ਹੀ ਉਮਰ ਰਹਿੰਦੀ ਹੈ, ਤੇਰੇ ਭਰਾ ਦੀ ਵੀ ਥੋੜ੍ਹੀ ਉਮਰ ਰਹਿੰਦੀ ਹੈ, ਤੂੰ ਆਪਣੇ ਘਰ ਨੂੰ ਜਾਵੀਂ ਅਤੇ ਉਹਨਾਂ ਨੂੰ ਮਿਲ ਕੇ ਉਹ ਚੜ੍ਹਾਈ ਕਰ ਜਾਣਗੇ, ਤੂੰ ਬੜੀ ਦੇਰ ਤੱਕ ਰਾਜ ਕਰੇਂਗਾ, ਪਬਲਿਕ ਨੂੰ ਵੀ ਰਾਜ ਕਰਵਾਵੇਂਗਾ, ਉਸ ਤੋਂ ਬਾਅਦ ਅਟਲ ਪਦਵੀ ਅਸਥਿਤ ਰਹੇਗਾ। ਜਦੋਂ ਇਹ ਗੱਲ ਕਹੀ ਗਈ, ਸਾਧਸੰਗ ਜਦੋਂ ਬਿਰਤੀ ਅਸਥਿਤ ਹੁੰਦੀ ਹੈ, ਉਸ ਆਨੰਦ ਵਿੱਚ ਮਨਮਗਨ ਹੁੰਦਾ, ਉਸਨੂੰ ਛੱਡਣਾ ਨਹੀਂ ਚਾਹੁੰਦਾ ਹੈ। ਉਸ ਮੌਕੇ ਧਰੂ ਨੂੰ ਬੜਾ ਦੁੱਖ ਹੋਇਆ, ਬੜਾ ਖੇਦੋ, ਕਹਿਣਗੇ ਮਹਾਰਾਜ ਅਗਰ ਪ੍ਰਸੰਨ ਹੋ ਮੇਰੇ 'ਤੇ, ਅਗਰ ਆਪ ਮੇਰੇ 'ਤੇ ਮਿਹਰਬਾਨ ਹੋ, ਦਿਆਲ ਹੋ, ਤਾਂ ਮੈਨੂੰ ਇਸੇ ਰੰਗ ਵਿੱਚ ਮਸਤ ਰਹਿਣ ਦਿਓ, ਮੈਨੂੰ ਹੁਣ ਅਟਲ ਪਦਵੀ ਦੀ ਇੱਛਾ ਨਹੀਂ, ਰਾਜ ਦੀ ਇੱਛਾ ਨਹੀਂ। ਸਾਧਸੰਗ ਜਦੋਂ ਪ੍ਰਭੂ ਦੇ ਵਿੱਚ ਬਿਰਤੀ ਲੀਨ ਹੋ ਗਈ, ਸਾਰੀ ਇੱਛਾ ਸ਼ਾਂਤ ਹੋ ਜਾਇਆ ਕਰਦੀਆਂ ਹਨ। ਇੱਛਾ ਉੱਨੀ ਦੇਰ ਤੱਕ ਜਿੰਨੀ ਦੇਰ ਤੱਕ ਅਲੈਦਗੀ ਹੈ, ਆਨੰਦ ਦੇ ਸਾਗਰ ਵਿੱਚ ਜਦੋਂ ਬਿਰਤੀ ਲੀਨ ਹੋ ਗਈ, ਤਾਂ ਇੱਛਾ ਕਿੱਥੇ ਰਹਿ ਜਾਏ ਫਿਰ। ਉਸ ਮੌਕੇ ਤੂੰ ਕਹਿੰਦੇ ਮੈਨੂੰ ਇਸੀ ਰੰਗ ਵਿੱਚ ਰਹਿਣ ਦਿਓ, ਅਤੇ ਇਉਂ ਕਰਕੇ ਤੂੰ ਦੀ ਇਹ ਮੰਗ ਸੀ। ਉਸ ਮੌਕੇ ਇਹ ਕਿਹਾ,
ਜਿਵੇਂ ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ, ਜਿਵੇਂ ਰਾਜ ਮੁਕਤ ਨਹੀਂ ਚਾਹੁੰਦਾ ਪ੍ਰੀਤੀ ਤੇਰੇ ਚਰਨਾਂ ਦੀ, ਚਰਨਾਂ ਦੀ ਪ੍ਰੀਤੀ ਤੇਰੇ ਚਰਨਾਂ ਦੀ, ਪ੍ਰੀਤੀ ਤੇਰੇ
विराज करेगा, फिर अटल पदवी विच स्थित रहेगा। उस मौके तू ने किया अमृत प्रिय वचन तुहारे, अति सुंदर मनमोहन प्यारे शुभ मद निरारे। राज न चाहो मुक्त न चाहो, मन प्रीत चरण कमलारे। राज दी भी इच्छा नहीं, अटल पद दी भी इच्छा नहीं, और मुक्त दी भी इच्छा नहीं, हो की कहने जे आप मेहरबान हो। इसी रंग विच जिस विच मैं हुण मस्त हाँ सासन, ओ सुख नूं कौन वर्णन करे। जिहड़ा प्रभु दे विच लीन होण दा आनंद है, उसनूं आनंद दा सागर कहा जाणा, आनंद दा समुंदर कहा जाणा। ए दुनिया दे सुख तां कुछ मैने नहीं रखे, इस करके राजभाग उसके मुकाबले की अस्थी रखता है। स्वर्ग दे राज इंद्र दे जे पदवी के जड़े सुख वह भी उसके मुकाबले के गंदगली जिदियाँ ही हैं, तो उन्होंने कौन चाहता उस भी जो मस्त हो जाए जिसकी बिरती। तो इं करके तरू कहता है मेहरबान हो तो मैं इसी रंग में रहन दो, मैं अटल पदवी की भी इच्छा नहीं, ए राज मेरे इस काम है, तो बाकी मुकद की इच्छा भी मेरे चित विच नहीं है। खैर भगवान ने कहा तरू तैं चूंकि अटल पदवी की इच्छा रख के तपस्या की भजन किया, खैर ते मेरे चरण की प्रीति तेनों बनी रहेगी। इत्थे राज करेगा फिर भी चरणों की प्रीति बनी रहेगी, अटल पदवी दे विच स्थित रहेगा फिर भी चरणों की प्रीत बनी रहेगी, ते उस तों बाद दूसरा वास्ते मेरे विच लै हो जाएगा। सासन क्यों गुरु तेग बहादुर मार के ने देखो या तो तेनों चपेड़ा पैनिया सन, या उसने कहा जा रहा सी तू राजा की गोद विच बैठने का हक ही नहीं रखता, या इधर सब कुछ ही मिल गया, राजभाग भी मिले, अटल पदवियां भी मिल गई, और अखीर प्रभु चरणों के लीनता भी मिल गई है। तो सा सारा वाहिगुरु शरण गिर के उसकी भक्ति करने का फल है। तो गुरु जी कहते हैं प्यो टल थ्रू जाके सिमरन निरभय पद पाया, दुख हरता है गिर को स्वामी तैं काहे विसराया। जिदी शरण गिर के थ्रू अटल पदवी मिली, निरभय पदवी मिली, ਇਹੋ ਜਿਹਾ ਦੁੱਖਾਂ ਦਾ ਹਰਨ ਵਾਲਾ, ਦੁੱਖਾਂ ਦੇ ਨਾਸ਼ ਕਰਨ ਵਾਲਾ ਵਾਹਿਗੁਰੂ ਤੈਂ ਕਿ ਉਸ ਨੂੰ ਵਸਾ ਰਿਹਾ ਹੈ, ਤੂੰ ਵੀ ਉਸਦੀ ਸ਼ਰਨ ਗਿਰ, ਉਸਦੇ ਵਾਹਿਗੁਰੂ ਦੀ ਸ਼ਰਨ ਗਿਰ ਸਭ ਕੁਛ ਹੀ ਮਿਲਦਾ ਹੈ, ਸ਼ਰਨ ਗਿਰ ਤੂੰ। ਇਉਂ ਗੁਰੂ ਜੀ ਫਰਮਾਉਂਦੇ ਹਨ ਗੁਰੂ ਸਤੋਤਰ ਪ੍ਰੋਤ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਧਨ ਹੈ,
ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ।
धन है, धन में धन है, गोविंद सिंह जी धन है।
भगवती सिमर कै गुरु नानक लई थे फिर अंगद गुरते अमरदास रामदास हुई सहाय अर्जुन हर गोविंद नू सिमरो श्री हर राय श्री हर कृष्ण त्याईये जिस जिठे सब दुख जाए गुरु तेग बहादुर सिमरिए खर नाव निध आवे थाए सब थाई होए सहाय ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਸਲੋਕ ਮਹੱਲਾ ਦੂਜਾ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਕਿਸੇ ਅੱਗੇ ਨਾਨਕਾ ਹਲੇ ਕੀਚੇ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ, ਧਿਆਨ ਤਰਕੇ ਖਾਲਸਾ ਸਾਹਿਬ, ਬੋਲੋ ਜੀਵਾ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਸਾਹਿਬ, ਬੋਲੋ ਜੀਵਾ। ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, 14 ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਸਾਹਿਬ, ਬੋਲੋ ਜੀਵਾ। ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਵੰਡ ਛਕਿਆ, ਧਰਮ ਹੈ ਸੀਸ ਦਿੱਤੇ, ਚਰਖੀਆਂ ਤੇ ਚੜੇ, ਬੰਦ ਬੰਦ ਕੁਟਵਾਏ, ਸਿਦਕ ਨਹੀਂ ਹਾਰਿਆ। ਤਿੰਨਾਂ ਸੁਚਿਆਰਿਆਂ ਪਿਆਰਿਆਂ ਸਿਦਕਵਾਨ, ਸਿੱਖਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ, ਬੋਲੋ ਜੀਵਾ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਤ ਕਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ, ਸਿੱਖਾਂ ਨੂੰ ਸਿੱਖੀ ਦਾਨ, ਨਾਮ ਦਾਨ, ਪ੍ਰਭਸਾ ਦਾਨ, ਦਾਨਾ ਸਿਰਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਚੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਸੱਚੇ ਪਾਤਸ਼ਾਹ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਹੇ ਕਰਣਾਨ ਧਾਨ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ, ਕੀਰਤਨ ਵਖਿਆਨ ਹੋਏ ਹਨ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਅੱਗੇ ਵਾਸਤੇ ਸੁੱਧ ਸਪਸ਼ਟ, ਕੀਰਤਨ ਵਖਿਆਨ ਕਰਨ ਦਾ ਵੱਲ ਬਖਸ਼ੋ। ਹੇ ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ, ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ। ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ, ਨਾਮ ਦਾਨ ਸਿੱਖੀ ਦਾਨ ਭਰੋਸਾ ਬਖਸ਼ੋ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ ਸੀਤ ਪ੍ਰਸ਼ਾਦ, ਸਾਧ ਸੰਗਤ ਕੋ ਮਿਲੇ। ਕਾਮ ਕ੍ਰੋਧ ਲੋ ਮੋਹੰਕਾਰ ਆਦਿਕ ਤੋਂ ਬਚਾ ਕੇ, ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ, ਸਹੀ ਪਿਆਰੇ ਮੇਲ। ਜਿੰਨਾ ਮਿਲਿਆ ਆਪ ਜੀ ਦਾ ਨਾਮ, ਅੱਠੇ ਪਹਿਰ ਚਿੱਤ ਆਵੇ ਕਲਾ, ਵਾਹਿਗੁਰੂ ਜੀ ਕੀ ਵਰਤੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਤ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਮੋਲੇ ਸੋਨਿਹਾਲ,
ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ।
कर सेवा सेवक प्रभु अपने जिन मन की इच्छा पुजाई नानक दास ताके बलियार जिन पूरन पैज रखाई कर सेवा सेवक प्रभु अपने जिन मन की नानक दास तांके बलारे जिन पूरन पैज रखाई
Thank you.